Stove, dishwasher, three-piece kitchen bundle. Esso Lava front load washer and dryer. Energy saver, Energy Star. The TV section is Sony, Samsung, Panasonic, Sharp. Har size se har brand da TV. With the lowest prices in the town. Sirf Brampton TV and Appliances se. Brampton TV and Appliances. 801 Bowie Drive West, Brampton. Ya call karo 905-450-2828. 905-450-2828.
ਜਾ ਕੇ ਦੱਸ ਰਹੇ ਕਿ ਇੱਕ 2300 ਸਕੁਅਰ ਫੁੱਟ ਦਾ ਘਰ, 4 ਬੈਡਰੂਮ, 3 ਫੁੱਲ ਵਾਸ਼ਰੂਮ, ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ, ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ। ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚਡ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ, ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ। ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ, ਸਿਰਫ 13 ਲੱਖ 'ਚ ਵਿਕਣ ਨੂੰ ਤਿਆਰ ਆ। ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰਾਪਰਟੀਜ਼ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ। ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ 6473008436 6473384
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ। ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਬਿਨ ਰੋਡ ਇਨ ਰੈਕਸਡੇਲ, 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 905-456-2020 ਅਮਨਦੀਪ ਕਪਲਾ।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ, ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੇ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ। ਹੋਰ ਕੀ ਗਣਾਵਾਂ, ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦ CFO ਫਾਰ ਦ ਬ੍ਰੈਂਪਟਨ ਵੈਸਟ PC ਰਾਈਡਿੰਗ ਐਸੋਸੀਏਸ਼ਨ।
ਲਾਈਫ ਵਿਜ਼ਟਰ ਡਿਸੇਬਿਲਟੀ ਮਾਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ। please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks se brand new ya old tires le sakde ho.
BF Godrej, Hancock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436। ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਅੱਜ ਆਪਾਂ ਖਬਰਾਂ ਦੇ ਉੱਤੇ ਗੱਲਬਾਤ ਕਰਨੀ ਆ। ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਸੀ ਵੀ ਟੈਰਿਫ ਲੱਗੂਗਾ, ਤੇ ਟੈਰਿਫ ਆ ਜਿਹੜੇ ਕਹਿੰਦੇ ਉਹ ਪਾਰਟਸ ਦੇ ਵਿੱਚ ਵੀ ਲੱਗ ਸਕਦੇ ਨੇ, ਫੇਜ਼ਸ ਦੇ ਵਿੱਚ ਜਿਹਨੂੰ ਕਿਹਾ ਜਾਵੇ। ਰੌਲਾ ਰੱਪਾ ਪਾਇਆ ਜਾ ਰਿਹਾ ਇਹਨਾਂ ਗੱਲਾਂ ਦਾ। ਚਲੋ ਇਹਦੇ ਤੇ ਗੱਲਬਾਤ ਕਰ ਲਾਂਗੇ। ਤੇ ਦੂਜੀ ਗੱਲ ਹੈਗੀ ਆ ਬਈ ਇਲੈਕਸ਼ਨਸ ਓਨਟੈਰੀਓ ਦੇ ਵਿੱਚ, ਓਨਟੈਰੀਓ ਦੇ ਜਿਹੜੇ ਵੋਟਰਸ ਨੇ ਉਹ ਥੋੜਾ ਜਿਹਾ ਦੁਬਿਧਾ ਦੇ ਵਿੱਚ ਨੇ, ਕੁਛ ਦੁਬਿਧਾ ਦੇ ਵਿੱਚ ਨੇ, ਤੇ ਕੁਛ ਕੁ ਸੋਚਦੇ ਨੇ ਬਈ ਕੋਈ ਗੱਲ ਨੀ, ਜਦੋਂ ਐਲਾਨ ਹੀ ਹੋ ਗਿਆ ਪਤਾ ਹੀ ਆ ਹੁਣ ਇਲੈਕਸ਼ਨ ਹੋਣੀਆਂ ਹੋਣੀਆਂ। ਬਹੁਤੇ ਇਹ ਕਹਿ ਰਹੇ ਨੇ ਬਈ ਫੋਰਡ ਸਾਹਿਬ ਦੀ ਸਰਕਾਰ ਸੀ, ਜਿੱਤਣਾ ਵੀ ਫੋਰਡ ਸਾਹਿਬ ਨਹੀਂ ਸੀਗਾ, ਤੇ ਫਿਰ ਇਲੈਕਸ਼ਨ ਦੀ ਲੋੜ ਕੀ ਸੀਗੀ, ਕਿਉਂਕਿ ਅਜੇ ਤਾਂ 1.5 ਸਾਲ ਪਿਆ। ਕਾਫੀ ਸਾਰੀਆਂ ਗੱਲਾਂ ਹੋ ਰਹੀਆਂ ਨੇ ਜੀ। ਗੱਲ ਅਸਲ ਦੇ ਵਿੱਚ ਇਹ ਹੈ ਬਈ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਜਿਹੜੇ ਹੈਗੇ ਨੇ ਉਹ ਆ ਰਹੇ ਨੇ। ਦੂਜੇ ਪਾਸੇ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ, ਲਿਬਰਲ ਪਾਰਟੀ ਤੇ NDP, ਉਹ ਵੀ ਇਸ ਤਰ੍ਹਾਂ ਲੱਗਦਾ ਕਿਤੇ ਕਿਤੇ ਘਬਰਾਈਆਂ ਫਿਰਦੀਆਂ ਨੇ। ਉਹਨਾਂ ਨੂੰ ਪਤਾ ਸੀ ਬਈ ਗੱਲ ਤਾਂ ਕੋਈ ਬਣ ਨਹੀਂ ਰਹੀ, ਚਲੋ ਚੋਣਾਂ ਦੇ ਵਿੱਚ ਪ੍ਰਚਾਰ ਤਾਂ ਸਾਰਿਆਂ ਨੇ ਕਰਨਾ ਹੀ ਕਰਨਾ। ਕੁਛ ਲੋਕ ਇਹ ਸੋਚ ਰਹੇ ਨੇ ਬਈ ਫੋਰਡ ਸਾਹਿਬ ਨੇ ਕਿਹਾ ਬਈ ਟਰੰਪ ਸਾਹਿਬ ਦੇ ਜਿਹੜੇ ਟੈਰਿਫ ਨੇ ਇਹ ਲੱਗਣਗੇ ਤੇ ਆਪਾਂ ਉਹਨਾਂ ਦਾ ਮੁਕਾਬਲਾ ਕਰਨਾ, ਸਾਨੂੰ ਇੱਕ ਤਰੀਕੇ ਦੀ ਦਾ ਮੈਂਡੇਟ ਚਾਹੀਦਾ। ਕੁਛ ਲੋਕ ਇਹ ਕਹਿ ਰਹੇ ਨੇ ਵੀ ਉਹ ਕਿਸ ਹੈਸੀਅਤ ਦੇ ਵਿੱਚ ਟਰੰਪ ਸਾਹਿਬ ਦਾ ਮੁਕਾਬਲਾ ਕਰਨਗੇ, ਕਿਵੇਂ ਟੇਬਲ ਤੇ ਬੈਠਣਗੇ, ਕਿਉਂਕਿ ਇੱਕ ਪਾਸੇ ਇੱਕ ਦੇਸ਼ ਦਾ ਮੁਖੀ ਹੈ, ਦੂਜੇ ਪਾਸੇ ਵੀ ਦੇਸ਼ ਦਾ ਮੁਖੀ ਚਾਹੀਦਾ। ਕੁਛ ਲੋਕ ਇਹ ਵੀ ਸੋਚ ਰਹੇ ਨੇ ਬਈ ਬ੍ਰੈਂਪਟਨ ਦੇ ਲੋਕ ਜਿਹੜੇ ਹੈਗੇ ਨੇ ਤਾਂ ਐਵੇਂ ਹੀ ਕਹੀ ਜਾਂਦੇ ਨੇ ਵੀ ਅਸੀਂ ਫੋਰਡ ਸਾਹਿਬ ਨੂੰ ਵੋਟਾਂ ਪਾਉਣੀਆਂ ਜਾਂ ਨਹੀਂ ਪਾਉਣੀਆਂ। ਵੀ ਫੋਰਡ ਸਾਹਿਬ ਵੀ ਦਾਅਵਾ ਕਰੀ ਜਾਂਦੇ ਨੇ ਬ੍ਰੈਂਪਟਨ ਨੂੰ ਬਹੁਤ ਕੁਛ ਦਿੱਤਾ, ਉਹ ਕਹਿੰਦੇ ਵੀ ਕੀ ਦਿੱਤਾ, ਪਿਛਲੇ 8-9 ਸਾਲਾਂ ਦੇ ਵਿੱਚ ਇੱਕ ਵੀ ਸਿੰਗਲ ਪ੍ਰੋਜੈਕਟ ਦਿਖਾਓ। ਕੁਛ ਕਹਿ ਰਹੇ ਨੇ ਬਈ ਬਹੁਤ ਸਾਰੇ ਲੋਕਾਂ ਨੇ ਹੁਣ ਤਾਂ ਹੀ 8-10 ਸਾਲਾਂ ਦੇ ਵਿੱਚ ਚੋਣਾਂ ਜਿੱਤ ਲਈਆਂ ਬ੍ਰੈਂਪਟਨ ਦੇ ਵਿੱਚ, ਵੀ ਅਸੀਂ ਯੂਨੀਵਰਸਿਟੀ ਲਿਆਵਾਂਗੇ। ਬਈ ਯੂਨੀਵਰਸਿਟੀ ਤਾਂ ਕਿਤੇ ਦਿਸਦੀ ਨਹੀਂ, ਬਈ ਛੋਟਾ ਜਿਹਾ ਇੱਕ 100 ਸੀਟਾਂ ਵਾਲਾ ਕਾਲਜ ਆ ਜਿਹੜਾ ਉਹਦੀ ਗੱਲ ਚੱਲਦੀ ਹੈ। ਕੁਛ ਲੋਕ ਇਹ ਵੀ ਕਹਿ ਰਹੇ ਨੇ ਵੀ LRT ਦੀ ਅਨਾਊਂਸਮੈਂਟ ਤਾਂ ਕਰਤੀ ਆ, ਤੇ ਪੈਸਾ ਜਿਹੜਾ 1.5-2 ਬਿਲੀਅਨ ਲੱਗਣਾ ਉਹ ਕਿੱਥੋਂ ਆਊਗਾ। ਕੁਛ ਲੋਕ ਇਹ ਵੀ ਸੋਚਦੇ ਨੇ ਬਈ ਕਿੰਨੇ ਹੀ ਸਾਲਾਂ ਤੋਂ, 12-15 ਸਾਲਾਂ ਤੋਂ ਰੌਲਾ ਰੱਪਾ ਚੱਲ ਰਿਹਾ ਇੰਸ਼ੋਰੈਂਸ ਦਾ, ਵੀ ਇੰਨੀ ਦੇਰ ਹੋ ਗਈ ਇੰਸ਼ੋਰੈਂਸ ਵਾਲਾ ਮੁੱਦਾ ਤਾਂ ਕੋਈ ਆਟੋ ਇੰਸ਼ੋਰੈਂਸ ਵਾਲਾ ਇਹ ਤਾਂ ਵਧੀ ਜਾਂਦੀਆਂ ਤੇ ਇਹ ਤਾਂ ਕੋਈ ਗੱਲ ਜੀ ਬਣੀ ਨਾ ਕਿਉਂਕਿ ਆਪਾਂ ਜਿਹੜੇ ਲੋਕ ਨੇ ਆਪਣੇ ਠੀਕ ਆ ਮਿਸੀਸਾਗਾ ਵਾਲੇ ਟੋਰਾਂਟੋ ਵਾਲੇ ਵੀ ਰੇਡੀਓ ਸੁਣਦੇ ਨੇ ਪਰ ਬ੍ਰੈਂਪਟਨ ਵਾਲੇ ਕਾਫੀ ਨੇ ਜਿਹੜੇ ਰੇਡੀਓ ਸੁਣਦੇ ਨੇ ਕੁਛ ਲੋਕ ਇਹ ਵੀ ਕਹਿ ਰਹੇ ਨੇ ਜੀ ਬਈ ਸਾਰੇ ਹੀ ਪੋਲੀਟੀਸ਼ੀਅਨ ਕਹਿ ਦਿੰਦੇ ਹੁੰਦੇ ਆ ਵੀ ਬ੍ਰੈਂਪਟਨ ਦੀ ਵਸੋਂ ਆ ਜਿਹੜੀ ਉਹ ਤਾਂ ਕਾਗਜ਼ਾਂ 'ਚ ਭਾਵੇਂ ਨਾ ਹੋਵੇ ਪਰ 1 ਮਿਲੀਅਨ ਦੇ ਨੇੜ ਤੇੜ ਪਹੁੰਚ ਚੁੱਕੀ ਆ ਹਾਸਪਿਟਲ ਇੱਕੋ ਹੀ ਆ ਸਾਰੇ ਪੋਲੀਟੀਸ਼ੀਅਨ ਕਹਿੰਦੇ ਨੇ ਇਹ ਗੱਲ ਵੀ ਬਾਕੀ ਸ਼ਹਿਰਾਂ 'ਚ ਦੇਖੋ ਹੈਮਿਲਟਨ 'ਚ ਦੇਖੋ ਕਿੰਨੇ ਹਾਸਪਿਟਲ ਆ ਗਿਣਿਓ ਥੋੜੇ ਜਿਹੇ ਤੁਸੀਂ ਗੂਗਲ 'ਤੇ ਕੱਢ ਕੇ ਦੇਖੋ ਸੋਚਿਓ ਤੇ ਦੂਜੇ ਪਾਸੇ ਇਹ ਵੀ ਗੱਲਾਂ ਚੱਲ ਰਹੀਆਂ ਬਈ ਫੋਰਟ ਸਾਹਿਬ ਦਾ ਘੱਟ ਤੇ ਘੱਟ ਲਾਈ ਜਾਂਦੇ ਨੇ ਈਵਨ ਹੈਲਥ ਸੈਕਟਰ ਦੇ ਵਿੱਚ ਕੱਟ ਲੱਗ ਰਹੇ ਨੇ ਹੌਲੀ 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 ਇਕੱਲੇ ਇਕੱਲੇ ਬੰਦੇ ਨੂੰ ਜਿੰਨਾ ਕੁ ਸਾਡੇ ਟੈਕਸ ਪੇਅਰ ਦੀ ਮਨੀ ਦੇ ਵਿੱਚੋਂ ਅੱਗੇ ਉਹਨੂੰ ਜਿੰਨੀ ਕੁ ਸਹੂਲਤ ਮਿਲਦੀ ਆ ਵੀ ਉਹਦੇ 'ਚ ਕੱਟ ਲੱਗ ਰਿਹਾ ਪਬਲਿਕ ਸੈਕਟਰ ਆ ਜਿਹੜਾ ਹੌਲੀ 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 ਪ੍ਰਾਈਵੇਟ ਸੈਕਟਰ 'ਚ ਟਰਨ ਹੋ ਰਿਹਾ ਜਾਂ ਪ੍ਰਾਈਵੇਟ ਸੈਕਟਰ ਨੂੰ ਫੀਡ ਕਰ ਰਿਹਾ ਸਕੂਲਾਂ ਦੇ ਵਿੱਚ ਕੱਟ ਲੱਗ ਰਹੇ ਨੇ ਕਾਫੀ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਹੈਲਥ ਸਿਸਟਮ ਦੀ ਤਾਂ ਕਹਿੰਦੇ ਜੀ ਹੌਲੀ ਹੌਲੀ ਪ੍ਰਾਈਵੇਟਾਈਜੇਸ਼ਨ ਹੋ ਰਹੀ ਆ ਤੇ ਉਹਦੇ ਤੇ ਬੈਨੀਫਿਟ ਆ ਜਿਹੜਾ ਉਹਦਾ ਕਿਹਨੂੰ ਹੋਊਗਾ ਅਜੇ ਜੀ ਚੋਣਾਂ ਦਾ ਮੈਦਾਨ ਆ ਜਿਹੜਾ ਭਖਣਾ ਹੈ ਆਉਂਦੇ ਦਿਨਾਂ ਦੇ ਵਿੱਚ ਦੇਖੋ ਤੁਸੀਂ ਕੀ ਹੁੰਦਾ ਪਰ ਦੂਜੇ ਪਾਸੇ ਇਹ ਵੀ ਗੱਲਾਂ ਚੱਲਦੀਆਂ ਨੇ ਬਈ ਲਿਬਰਲ ਇੰਨੇ ਸਾਰ ਰਹੇ ਲਿਬਰਲਾਂ ਨੇ ਕੋਈ ਟ੍ਰੈਫਿਕ ਦਾ ਮਸਲਾ ਨਹੀਂ ਹੱਲ ਕੀਤਾ ਤੇ ਫੋਰਟ ਸਾਹਿਬ ਨੇ ਜਿਹੜਾ 430 ਵਾਲਾ ਜਿਹੜਾ ਮੁੱਦਾ ਜਿਹੜਾ ਹਾਈਵੇ ਦਾ ਇਹ ਲੈ ਕੇ ਆਏ ਨੇ ਤੇ ਦੂਜੀਆਂ ਪਾਰਟੀਆਂ ਖਾਮ ਖਾ ਵਿਰੋਧ ਕਰ ਰਹੀਆਂ 413 ਹਾਈਵੇ ਜਿਹੜਾ ਟ੍ਰੈਫਿਕ ਨੂੰ ਸੁਧਾਰਨ ਲਈ ਉਹਦੀ ਲੋੜ ਹੈ ਵੀ ਸੀ ਕਿ ਨਹੀਂ ਵੀ ਸੀ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਪਰ ਇੰਨਾ ਕੁ ਜ਼ਰੂਰ ਆ ਬਈ ਫੋਰਟ ਸਾਹਿਬ ਤਾਂ ਆਲਰੇਡੀ ਸਾਡੇ ਜਿਹਨੂੰ ਕਹਿ ਦਈਏ ਸਾਡੇ ਸੂਬੇ ਦੇ ਮੁੱਖ ਮੰਤਰੀ ਸੀ ਇਹਨਾਂ ਕੋਲ ਤਾਕਤ ਆਲਰੇਡੀ ਸੀਗੀ ਵੀ ਚੋਣਾਂ ਦਾ ਖਰਚਾ ਜੇ ਨਾ ਪੈਂਦਾ ਤਾਂ ਚੰਗੀ ਗੱਲ ਸੀ ਦੂਜੇ ਪਾਸੇ ਜਿਹੜੇ ਫੋਰਟ ਸਾਹਿਬ ਤੇ ਉਹਨਾਂ ਦੇ ਸਾਥੀ ਨੇ ਉਹ ਮਹਿਸੂਸ ਕਰਦੇ ਨੇ ਨਹੀਂ ਜੀ ਕਹਿੰਦੇ ਲੜਾਈ ਵੱਡੀ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਸਾਨੂੰ ਭਰੋਸਾ ਚਾਹੀਦਾ ਵੀ ਲੋਕ ਸਾਡੇ ਵਿੱਚ ਭਰੋਸਾ ਕਰਦੇ ਨੇ ਫਿਰ ਅੱਗੇ ਗੱਲ ਚੱਲੂਗੀ ਦੂਜੇ ਪਾਸੇ ਖਬਰਾਂ ਆ ਰਹੀਆਂ ਨੇ ਜੀ ਵੀ ਟਰੰਪ ਸਾਹਿਬ ਨੇ ਜਿਹੜੇ ਇਮੀਗ੍ਰੈਂਟ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਪਰ ਥੋੜੇ ਜਿਹੇ ਦਿਨ ਪਹਿਲਾਂ ਇੱਕ ਗੱਲ ਕੀਤੀ ਸੀ ਗੱਲ ਸ਼ੁਰੂ ਕੀਤੀ ਸੀ ਪਰ ਮੇਰਾ ਖਿਆਲ ਉਸ ਤੋਂ ਬਾਅਦ ਸਮਾਂ ਖਤਮ ਹੋ ਗਿਆ ਸੀ ਗੱਲ ਬੜੀ ਸੰਜੀਦਾ ਇੱਕ ਤਾਂ ਟਰੰਪ ਸਾਹਿਬ ਕਹਿੰਦੇ ਵੀ ਜਿਹੜੇ ਇਮੀਗ੍ਰੈਂਟਸ ਨੇ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਕਿਉਂਕਿ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਵੀ ਅਮਰੀਕਾ 'ਚ ਨਹੀਂ ਜੀ ਸਾਰੀ ਦੁਨੀਆ 'ਚ ਹੀ ਆਲਮੋਸਟ ਇਹ ਨਿਯਮ ਆ ਬਈ ਬੱਚਾ ਜਿਹੜੇ ਦੇਸ਼ ਦੇ ਵਿੱਚ ਜਿਹੜੇ ਦੇਸ਼ ਦੀ ਜਿਹੜੀ ਬਾਉਂਡਰੀ ਹੁੰਦੀ ਆ ਚਾਰ ਦੀਵਾਰੀ ਕਹਿ ਲਓ ਤੁਸੀਂ ਜਾਂ ਜਿਹੜੇ ਦੇਸ਼ ਦੀਆਂ ਸਰਹੱਦਾਂ ਹੁੰਦੀਆਂ ਉਹਦੇ ਵਿੱਚ ਜੇ ਕੋਈ ਬੱਚਾ ਪੈਦਾ ਹੁੰਦਾ ਤਾਂ ਉੱਥੋਂ ਦੀ ਉਹਨੂੰ ਉਹ ਸਿਟੀਜ਼ਨ ਉੱਥੋਂ ਦਾ ਹੀ ਹੁੰਦਾ ਅੱਛਾ ਹੁਣ ਤੁਸੀਂ ਇਹਦਾ ਓਪੋਜ਼ਿਟ ਦੇਖੋ ਬਈ ਬੱਚਾ ਪੈਦਾ ਹੋ ਗਿਆ ਤੇ ਉਹ ਦੇਸ਼ ਵਾਲਾ ਕਹੇ ਵੀ ਇਹ ਤਾਂ ਮੇਰਾ ਸਿਟੀਜ਼ਨ ਹੀ ਨਹੀਂ ਹੈਗਾ ਉਹ ਬੱਚਾ ਫਿਰ ਕਿਹੜੇ ਦੇਸ਼ ਦਾ ਸਿਟੀਜ਼ਨ ਹੋਊਗਾ ਕੀ ਉਹ ਬੱਚਾ ਉਸ ਦੇਸ਼ ਦਾ ਸਿਟੀਜ਼ਨ ਹੋਊਗਾ ਜਿਹੜੇ ਦੇਸ਼ ਨੂੰ ਉਹਦੇ ਮਾਂ ਪਿਓ ਬਿਲੋਂਗ ਕਰਦੇ ਨੇ ਪਰ ਉਹ ਬੱਚਾ ਤਾਂ ਉੱਥੇ ਪੈਦਾ ਹੀ ਨਹੀਂ ਹੋਇਆਗਾ ਇਹ ਨਾ ਇਹ ਕਈ ਵਾਰੀ ਮੁੱਦੇ ਜਿਹੜੇ ਹੁੰਦੇ ਨੇ ਮਤਲਬ ਪਰਸੈਂਟੇਜ ਆ ਜਿਹੜੀ ਇਸ ਤਰ੍ਹਾਂ ਦੇ ਬੱਚਿਆਂ ਦੀ ਇਸ ਤਰ੍ਹਾਂ ਦੇ ਵਿਅਕਤੀਆਂ ਦੀ ਬਹੁਤ ਥੋੜੀ ਹੁੰਦੀ ਆ ਪਰ ਲੋਕਾਂ ਨੂੰ ਕਨਵਿੰਸ ਕਰਾਉਣ ਦੇ ਲਈ ਨਾ ਇਹੋ ਜਿਹੇ ਮੁੱਦੇ ਆ ਜਿਹੜੇ ਚੱਕ ਲਏ ਜਾਂਦੇ ਨੇ ਮੇਰਾ ਖਿਆਲ ਪਰਸੈਂਟੇਜ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕੋਈ ਅੱਧਾ ਪਰਸੈਂਟ ਵੀ ਨਹੀਂ ਬਣ ਅੱਧਾ ਪਰਸੈਂਟ ਵੀ ਬਹੁਤ ਆ ਜੀ ਮੈਨੂੰ ਲੱਗਦਾ 0.001% ਵੀ ਨਹੀਂ ਬਣਨੀ ਇਹ ਕੋਈ ਪਰ ਇਹਦੇ ਨਾਲ ਜਿਹੜਾ ਬੱਚਾ ਦੁਨੀਆਂ ਦੇ ਵਿੱਚ ਆਉਂਦਾ ਉਹਨੂੰ ਬਹੁਤ ਵੱਡੀਆਂ ਪ੍ਰੋਬਲਮਸ ਆ ਸਕਦੀਆਂ ਨੇ ਆਉਂਦੀਆਂ ਹੋਣਗੀਆਂ ਕਿਉਂਕਿ ਇਹੋ ਜਿਹੇ ਕੇਸਿਸ ਬਹੁਤ ਘੱਟ ਨੇ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਜੀ ਬਸ ਤੁਸੀਂ ਕਲਪਨਾ ਕਰਕੇ ਦੇਖੋ ਵੀ ਤੁਸੀਂ ਕਿਹੋ ਜਿਹੇ ਦੇਸ਼ ਦੇ ਵਿੱਚ ਪੈਦਾ ਹੋਏ ਹੋ ਇਹੋ ਜਿਹੇ ਦੇਸ਼ ਦੀ ਤੁਸੀਂ ਸਰਹੱਦ ਦੇ ਅੰਦਰ ਪੈਦਾ ਹੋ ਗਏ ਜਿੱਥੋਂ ਦੇ ਸਿਟੀਜ਼ਨ ਤੁਹਾਡੇ ਮਾਂ ਪਿਓ ਹੈ ਹੀ ਨਹੀਂ ਸੀ ਤੇ ਤੁਹਾਡੇ ਲਈ ਤਾਂ ਵਿਪਤਾ ਖੜੀ ਹੋ ਗਈ ਤੁਸੀਂ ਕਿੱਥੋਂ ਦੇ ਸਿਟੀਜ਼ਨ ਆ, ਕਾਗਜ਼ ਤੇ ਕੀ ਲਿਖੋਗੇ ਤੁਸੀਂ, ਤੁਸੀਂ ਕਿਵੇਂ ਐਂਟਰ ਹੋਵੋਗੇ ਕਿਸੇ ਦੇਸ਼ ਦੇ ਵਿੱਚ? ਤੁਸੀਂ ਇਹ ਕਹੋਗੇ ਵੀ ਮੇਰੇ ਮਾਂ ਪਿਓ ਤਾਂ, ਸਪੋਜ਼ ਆਪਾਂ ਇੰਡੀਆ ਦੀ ਗੱਲ ਕਰ ਲੈਂਦੇ ਹਾਂ, ਇੰਡੀਆ ਤੋਂ ਮਾਂ ਤੇ ਪਿਓ ਆਪਣੇ ਲੀਗਲ ਤਰੀਕੇ ਨਾਲ ਨਹੀਂ ਆਏ ਇੱਥੇ ਕੈਨੇਡਾ ਸਪੋਜ਼, ਤੇ ਕੈਨੇਡਾ ਇੱਥੇ ਆ ਕੇ ਤੇ ਆਪਣਾ ਜਨਮ ਹੋ ਗਿਆ, ਤੇ ਕੈਨੇਡਾ ਦੇ ਵਿੱਚ, ਚਲੋ ਕੈਨੇਡਾ ਤਾਂ ਨਾ ਕਹੀਏ ਆਪਾਂ, ਅਮਰੀਕਾ ਦੀ ਗੱਲ ਕਰਦੇ ਹਾਂ, ਕਿਉਂਕਿ ਜਿਹੜੇ ਟਰੰਪ ਸਾਹਿਬ ਨੇ ਅਮਰੀਕਾ ਦੇ ਵਿੱਚ ਹੀ ਨੇ। ਅਮਰੀਕਾ 'ਚ ਤੁਸੀਂ ਪੈਦਾ ਹੋ ਗਏ ਤੇ ਮਾਂ ਪਿਓ ਨੂੰ ਤੁਹਾਡੇ ਲੀਗਲ ਸਟੇਟਸ ਹੈ ਨਹੀਂ ਗਾ, ਅਮਰੀਕਾ ਕਹਿੰਦਾ ਤੁਸੀਂ ਸਾਡੇ ਸਿਟੀਜ਼ਨ ਨਹੀਂ, ਇੰਡੀਆ ਨੇ ਵੀ ਕਹਿਣਾ ਤੁਸੀਂ ਸਾਡੇ ਸਿਟੀਜ਼ਨ ਨਹੀਂ ਕਿਉਂਕਿ ਤੁਸੀਂ ਇੰਡੀਆ ਦੇ ਵਿੱਚ ਪੈਦਾ ਨਹੀਂ ਹੋਏ। ਇੰਡੀਆ ਜਾਣ ਦੇ ਲਈ ਤੁਹਾਨੂੰ ਵੀਜ਼ਾ ਲਵਾਉਣਾ ਪੈਣਾ, ਕਿੱਥੋਂ ਲਵਾਓਗੇ ਵੀਜ਼ਾ? ਤੁਹਾਡਾ ਤਾਂ ਕੋਈ ਸ਼ਹਿਰ ਹੀ ਨਹੀਂ, ਤੁਹਾਡਾ ਤਾਂ ਕੋਈ ਦੇਸ਼ ਹੀ ਨਹੀਂ। ਇਹ ਬਹੁਤ ਗੰਭੀਰ ਮੁੱਦਾ, ਇਹਨੂੰ ਪ੍ਰਚਾਰ ਦਾ ਮੁੱਦਾ ਟਰੰਪ ਸਾਹਿਬ, ਸੌਰੀ ਜੀ, ਹਾਂ ਟਰੰਪ ਸਾਹਿਬ ਨੇ ਬਣਾਇਆ, ਸਿਰਫ ਐਂਟੀ ਇਮੀਗ੍ਰੈਂਟ ਦਿਖਾਉਣ ਦੇ ਮਾਰਿਆਂ ਨੇ। ਚਲੋ ਇਹ ਤਾਂ ਇੱਕ ਮੁੱਦਾ, ਇਹਦੇ ਤੇ ਹੋਰ ਡਿਸਕਸ਼ਨ ਹੋ ਸਕਦੀ ਹੈ। ਇੱਕ ਹੋਰ ਬਹੁਤ ਸੰਜੀਦਾ ਮੁੱਦਾ, ਮੈਨੂੰ ਪਤਾ ਉਹਦੇ ਤੇ ਡਿਸਕਸ਼ਨ ਨਹੀਂ ਹੁੰਦੀ, ਨਾ ਹੀ ਲੋਕਾਂ ਨੇ ਕਰਨੀ ਹੈ ਡਿਸਕਸ਼ਨ, ਪਰ ਉਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ। ਵਿਗਿਆਨਕ ਐਂਗਲ ਤੋਂ ਆਪਾਂ ਉਹਦੇ ਤੇ ਡਿਸਕਸ਼ਨ ਕਰਾਂਗੇ, ਉਹ ਜਦੋਂ ਆਪਾਂ ਉਹਦੀ ਗੱਲਬਾਤ ਕਰਨੀ, ਆਪਾਂ ਕੈਨੇਡਾ ਤੇ ਅਮਰੀਕਾ ਦੋਨੇ ਦੇਸ਼ਾਂ ਦੇ ਲੋਕਾਂ ਦੀ ਜਿਹੜੀ ਸਮਝ ਆ ਉਸ ਕੰਟੈਕਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਕੈਨੇਡੀਅਨ ਲੋਕਾਂ ਦੇ ਵਿੱਚ ਜਾਂ ਕੈਨੇਡੀਅਨ ਕਾਨੂੰਨ ਆ ਜਿਹੜਾ, ਜਾਂ ਜਿਹੜਾ ਕੈਨੇਡਾ ਦੇ ਵਿੱਚ ਸਮਝਿਆ ਜਾਂਦਾ, ਉਹ ਇਹ ਸਮਝਿਆ ਜਾਂਦਾ ਬਈ ਜਿਹੜੇ ਸੈਕਸ ਨੇ ਉਹ ਮੇਲ ਤੇ ਫੀਮੇਲ ਹੀ ਸੈਕਸ ਨਹੀਂ ਹੈ, ਟਰਾਂਸਜੈਂਡਰ ਨੇ, ਐਲ ਜੀ ਬੀ ਟੀ ਕਿਊ ਕਮਿਊਨਿਟੀ ਹੈਗੀ ਆ। ਅੱਜ ਕੱਲ ਤਾਂ ਤੁਸੀਂ ਗੂਗਲ ਤੇ ਸਰਚ ਕਰਕੇ ਦੇਖੋ, ਪਤਾ ਨਹੀਂ ਮਤਲਬ ਕੀ ਕੁਛ ਹੈਗਾ। ਇਹ ਤਾਂ ਕੈਨੇਡਾ ਵਾਲੇ ਪਾਸੇ ਆ, ਬਾਰਡਰ ਤੋਂ ਥੱਲੇ ਵਾਲੇ ਪਾਸੇ ਟਰੰਪ ਸਾਹਿਬ ਨੇ ਬਿਆਨ ਦਿੱਤਾ ਜੀ ਇੱਥੇ ਦੋ ਹੀ ਸੈਕਸ ਹੋਣਗੇ, ਇੱਕ ਮੇਲ ਤੇ ਫੀਮੇਲ। ਇਨ੍ਹਾਂ ਮੁੱਦਿਆਂ ਤੇ ਗੱਲ ਖੁੱਲ ਕੇ ਹੁੰਦੀ ਨਹੀਂ, ਹੋਣੀ ਚਾਹੀਦੀ ਆ ਗੱਲ। ਦੇਖੋ ਜਦੋਂ ਤੁਸੀਂ ਬਾਇਓਲੋਜੀਕਲੀ ਸਾਇੰਟੀਫਿਕਲੀ ਦੇਖੋਗੇ ਤੇ ਮੇਲ ਤੇ ਫੀਮੇਲ ਜਿਹੜੇ ਹੁੰਦੇ ਨੇ ਉਹ ਦੋਨਾਂ ਦੇ ਵਿੱਚ ਹੀ ਦੋਨੇ ਤਰ੍ਹਾਂ ਦੇ ਹਾਰਮੋਨ ਹੁੰਦੇ ਨੇ, ਮੇਲ ਦੇ ਵਿੱਚ ਵੀ ਫੀਮੇਲ ਵਾਲੇ ਹਾਰਮੋਨ ਹੁੰਦੇ ਨੇ, ਫੀਮੇਲ ਦੇ ਵਿੱਚ ਵੀ ਮੇਲ ਵਾਲੇ ਹਾਰਮੋਨ ਹੁੰਦੇ ਨੇ, ਪਰ ਜਿਹੜਾ ਹਾਰਮੋਨ ਡੋਮੀਨੇਟ ਕਰਨ ਲੱਗ ਜੇ ਉਹ ਨੇਚਰ ਵੱਲੋਂ, ਕੁਦਰਤ ਵੱਲੋਂ, ਉਹ ਜਿਹੜਾ ਜਿਉਂਦਾ ਜਾਗਦਾ ਇਨਸਾਨ ਆ ਉਹ ਫੀਮੇਲ ਆ, ਤਾਂ ਫੀਮੇਲ ਹਾਰਮੋਨ ਡੋਮੀਨੇਟ ਕਰਦੇ ਤਾਂ ਫੀਮੇਲ ਬਣ ਜਾਂਦਾ, ਮੇਲ ਹਾਰਮੋਨ ਡੋਮੀਨੇਟ ਕਰਦੇ ਆ ਤਾਂ ਮੇਲ ਬਣ ਜਾਂਦਾ। ਇਸੇ ਤਰ੍ਹਾਂ ਜੀਨਸ ਦਾ ਕੰਬੀਨੇਸ਼ਨ ਹੁੰਦਾ, ਪਰ ਸਾਇੰਟੀਫਿਕਲੀ ਜੇ ਜਾਂ ਬਾਇਓਲੋਜੀਕਲੀ ਕਹਿ ਲਓ, ਜੇ ਹਾਰਮੋਨਸ ਦੇ ਵਿੱਚ ਗੜਬੜ ਹੋ ਜੇ ਜਾਂ ਜੀਨਸ ਆ ਜਿਹੜੇ ਕ੍ਰੋਮੋਸੋਮਲ ਡਿਸਆਰਡਰ ਹੋ ਕੇ ਜੀਨਸ ਉਸ ਤਰ੍ਹਾਂ ਦੇ ਨਾ ਹੋਣ ਤਾਂ ਟਰਾਂਸਜੈਂਡਰ ਆ ਜਿਹੜੇ ਉਹ ਪੈਦਾ ਹੁੰਦੇ ਨੇ। ਇਹ ਤਾਂ ਗੱਲ ਹੈਗੀ ਵਿਗਿਆਨਕ ਤੇ ਬਾਇਓਲੋਜੀਕਲ। ਹੁਣ ਜੇ ਕੋਈ ਇਹਨੂੰ ਡਿਨਾਈ ਕਰਦਾ, ਪਤਾ ਨਹੀਂ ਮੈਨੂੰ ਨਹੀਂ ਸਮਝ ਲੱਗਦੀ ਵੀ ਕਿਵੇਂ ਡਿਨਾਈ ਕਰੀ ਜਾਂਦੇ ਨੇ, ਪਰ ਜੇ ਕੋਈ ਇਹਨੂੰ ਐਗਜੈਜਰੇਟ ਕਰਕੇ ਗੱਲ ਕਰਦਾ, ਦੇਖੋ ਮੇਰੀ ਗੱਲ ਦਾ ਨਾ ਭਾਵ ਅਰਥ ਸਮਝਣ ਦੀ ਕੋਸ਼ਿਸ਼ ਕਰਿਓ। ਜੇ ਕੋਈ ਇਨਸਾਨ ਬੱਚਾ ਹੈਗਾ ਮੇਲ ਆ, ਉਹ ਕਹੇ ਵੀ ਮੈਂ ਤਾਂ ਆਪਣੇ ਆਪ ਨੂੰ ਫੀਮੇਲ ਸਮਝਦਾ, ਉਹ ਇੱਕ ਟੋਟਲੀ ਡਿਫਰੈਂਟ ਗੱਲ ਆ। ਜੇ ਕੋਈ ਹੈ ਫੀਮੇਲ, ਬਾਇਓਲੋਜੀਕਲੀ ਹਾਰਮੋਨਲ ਇੰਬੈਲੈਂਸ ਨਹੀਂ, ਜੀਨਸ ਉਹਦੇ ਫੀਮੇਲਸ ਵਾਲੇ ਨੇ, ਉਹ ਕਹੇ ਵੀ ਮੈਂ ਤਾਂ ਮੇਲ ਆ ਜਾਂ ਮੈਂ ਤਾਂ ਕੁਛ ਹੋਰ ਆ, ਉਹ ਇੱਕ ਟੋਟਲੀ ਡਿਫਰੈਂਟ ਗੱਲ ਆ, ਉਹਦੇ ਤੇ ਡਿਸਕਸ਼ਨ ਹੋ ਸਕਦੀ ਆ। ਮਤਲਬ ਇਹ ਦੋ ਐਕਸਟ੍ਰੀਮਸ ਨੇ ਜੀ। ਮੈਨੂੰ ਲੱਗਦਾ ਵੀ ਬਾਰਡਰ ਤੋਂ ਥੱਲੇ ਵਾਲੇ ਪਾਸੇ ਦੂਜੀ ਐਕਸਟ੍ਰੀਮ ਚੱਲ ਰਹੀ ਆ, ਦੂਸਰਾ ਸਿਰਾ ਬਈ ਮੇਲ ਤੇ ਫੀਮੇਲ ਤੋਂ ਬਿਨਾਂ ਕੋਈ ਜੈਂਡਰ ਹੀ ਹੈ ਨਹੀਂ ਗਾ ਹੋਰ, ਤੇ ਬਾਰਡਰ ਤੋਂ ਉਤਲੇ ਪਾਸੇ ਕੈਨੇਡਾ ਵਾਲੇ ਪਾਸੇ ਦੂਜੀ ਐਕਸਟ੍ਰੀਮ ਚੱਲ ਰਹੀ ਆ ਬਈ ਕੋਈ ਕੁਛ ਮਰਜ਼ੀ ਕਹੀ ਜਾਵੇ। ਕੱਲ ਨੂੰ ਜੇ ਕੋਈ ਇਨਸਾਨ ਕਹਿੰਦੇ ਵੀ ਮੈਂ ਤਾਂ ਆਪਣੇ ਆਪ ਨੂੰ ਨਾ ਘੋੜਾ ਸਮਝਦਾ ਜਾਂ ਮੈਂ ਤਾਂ ਆਪਣੇ ਆਪ ਨੂੰ ਚਿੜੀ ਸਮਝਦਾ, ਤੇ ਸਮਝਣ ਨਾਲ ਥੋੜਾ ਹੁੰਦਾ ਕੁਛ, ਗੱਲ ਤਾਂ ਵੀ ਤੁਹਾਡੇ ਤੁਹਾਡਾ ਜੀਨ ਕੰਬੀਨੇਸ਼ਨ ਕੀ ਆ, ਕ੍ਰੋਮੋਸੋਮਸ ਜਿਹੜੇ ਹੈਗੇ ਨੇ ਉਹਦਾ ਆਰਡਰ ਕੀ ਆ। ਅੱਛਾ, ਪਰ ਇੱਥੇ ਕਿਹਾ ਜਾਂਦਾ ਵੀ ਨਹੀਂ ਜੀ, ਮੈਂ ਤਾਂ ਸਮਝ ਇੱਥੇ ਪ੍ਰੋਬਲਮ ਕਾਫੀ ਵੱਡੀ ਹੈ, ਇਹਦੇ ਤੇ ਖੁੱਲੀ ਡਿਸਕਸ਼ਨ ਹੋਣੀ ਥੋੜੀ ਜੀ ਔਖੀ ਵੀ ਹੈਗੀ ਆ, ਲੋਕ ਬੋਲਦੇ ਹੀ ਨਹੀਂ ਇਹਨਾਂ ਮੁੱਦਿਆਂ ਬਾਰੇ। ਲੋਕ ਘਰ ਦੀ ਚਾਰ ਦੀਵਾਰੀ ਦੇ ਵਿੱਚ ਬਸ ਬੁੜਬੁੜ ਕਰੀ ਜਾਂਦੇ ਨੇ, ਉਹ ਕਹਿੰਦੇ ਨੇ ਜੀ ਬੋਲ ਕੇ ਪਤਾ ਨਹੀਂ ਸਾਨੂੰ ਕੀ ਹੋ ਜਾਊਗਾ। ਕਈ ਵਾਰ ਤਾਂ ਹੈਰਾਨੀ ਹੁੰਦੀ ਆ, ਕਿਉਂਕਿ ਸਾਡੇ ਨਾਲ ਤਾਂ ਪੇਰੈਂਟਸ ਗੱਲ ਕਰ ਲੈਂਦੇ ਨੇ, ਉਹਨਾਂ ਨੂੰ ਪਤਾ ਵੀ ਸਾਡੀ ਗੱਲ ਆ ਜਿਹੜੀ ਉਹ ਮਤਲਬ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਕੌਨਫੀਡੈਂਸ ਹੁੰਦਾ, ਕੌਨਫੀਡੈਂਸ਼ੀਅਲਟੀ ਵੀ ਹੁੰਦੀ ਹੈ ਵੀ ਇਹ ਗੱਲ ਸਾਡੀ ਕਿਤੇ ਪਰਸਨਲ ਲੈਵਲ ਤੇ ਬਾਹਰ ਨਹੀਂ ਜਾਊ। ਸਮਾਜ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਹੜੀਆਂ ਖੁੱਲ੍ਹੇਆਮ ਏਅਰ ਤੇ ਨਹੀਂ ਕੀਤੀਆਂ ਜਾ ਸਕਦੀਆਂ ਹੁੰਦੀਆਂ, ਤੇ ਉਹਨਾਂ ਇਸ ਕਰਕੇ ਲੋਕ ਕਈ ਵਾਰੀ ਗੱਲਬਾਤ ਸਾਡੇ ਨਾਲ ਡਿਟੇਲ ਦੇ ਵਿੱਚ ਕਰ ਲੈਂਦੇ ਨੇ, ਕਈ ਪੇਰੈਂਟਸ ਕਰ ਲੈਂਦੇ ਨੇ, ਹਾਲਾਂਕਿ ਆਪਣੇ ਡਾਕਟਰ ਨਾਲ ਵੀ ਕਰਦੇ ਨੇ, ਆਪਣੇ ਟੀਚਰਸ ਨਾਲ ਵੀ ਕਰਦੇ ਨੇ, ਪਰ ਡਾਕਟਰ ਤੇ ਟੀਚਰ ਤਾਂ ਸਰਕਾਰੀ ਮੁਲਾਜ਼ਮ ਹੁੰਦੇ ਨੇ, ਤੇ ਡਾਕਟਰਾਂ ਨੂੰ ਕਈ ਵਾਰੀ ਸਖਤ ਹਦਾਇਤਾਂ ਹੁੰਦੀਆਂ, ਡਰ ਲੱਗਦਾ, ਇਸ ਕਰਕੇ ਉਹ ਖੁੱਲ੍ਹੇਆਮ ਉਸ ਤਰੀਕੇ ਨਾਲ ਜਿਵੇਂ ਪੇਰੈਂਟਸ ਸਮਝਦੇ ਨੇ ਉਸ ਤਰੀਕੇ ਨਾਲ ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਪੇਰੈਂਟਸ ਨੂੰ ਹੀ ਗਲਤ ਸਮਝਿਆ ਜਾਊਗਾ। ਮੇਰੇ ਕਹਿਣ ਦਾ ਮਤਲਬ ਆ ਸਾਡੇ ਸਮਾਜ ਦੇ ਵਿੱਚ ਇਨ੍ਹਾਂ ਗੱਲਾਂ ਤੇ ਖੁੱਲ੍ਹੀ ਡਿਸਕਸ਼ਨ ਨਹੀਂ ਹੋ ਰਹੀ, ਮਤਲਬ ਦੋ ਸਿਰੇ ਨੇ ਜਿਹੜੇ ਸਾਨੂੰ ਦਿਖਾਏ ਜਾ ਰਹੇ ਆ, ਅੱਤ ਕਰ ਦਿੱਤੀ ਜਾਂਦੀ ਹੈ। ਇੱਕ ਪਾਸੇ ਤਾਂ ਟਰੰਪ ਸਾਹਿਬ ਅੱਤ ਕਰੀ ਜਾਂਦੇ ਆ ਬਈ ਮੇਲ ਤੇ ਫੀਮੇਲ ਜੈਂਡਰ ਤੋਂ ਬਿਨਾਂ ਕੋਈ ਹੈ ਹੀ ਨਹੀਂ, ਬਈ ਕਿਵੇਂ ਤੁਸੀਂ ਝੁਠਲਾ ਦੋਗੇ। ਤੇ ਦੂਜਾ ਸਿਰਾ ਇਹ ਹੈ ਬਈ ਪਤਾ ਨਹੀਂ 100 ਤਰ੍ਹਾਂ ਦੇ ਜੈਂਡਰ ਹੋ ਸਕਦਾ, ਵੀ ਉਹਦੀ ਕਹਿੰਦੇ ਜੈਂਡਰ ਤਾਂ ਇਹੀ ਨਹੀਂ, ਉਹਦੀ ਓਰੀਐਂਟੇਸ਼ਨ ਹੋਰ ਹੋਊਗੀ। ਮਤਲਬ ਹੁਣ ਤੁਸੀਂ ਸਮਝੋ ਮੇਰੀ ਗੱਲ ਦਾ, ਨਾ ਅਗੇਨ ਮੈਂ ਬਾਰ ਬਾਰ ਬੇਨਤੀ ਕਰਦਾ, ਮੇਰੀ ਗੱਲ ਦਾ ਨਾ ਭਾਵ ਸਮਝਣ ਦੀ ਕੋਸ਼ਿਸ਼ ਕਰੋ। ਕਈ ਵਾਰੀ ਸ਼ਬਦ ਨਹੀਂ ਲੱਭਦੇ, ਵਿਸ਼ਾ ਕਈ ਵਾਰੀ ਇਹੋ ਜਿਹਾ ਹੁੰਦਾ, ਵਿਸ਼ੇ ਨੂੰ ਸਰੋਤਿਆਂ ਤੱਕ ਪਹੁੰਚਾਉਣ ਲਈ ਸਾਡੇ ਕੋਲੇ ਸ਼ਬਦਾਂ ਦੀ ਕਮੀ ਪੈ ਜਾਂਦੀ ਹੈ, ਇਹ ਸਾਡੀ ਨਲਾਇਕੀ ਹੁੰਦੀ ਹੈ, ਨਹੀਂ ਲੱਭਦੇ ਸ਼ਬਦ ਕੀ ਕਰੀਏ ਹੁਣ, ਹੈ ਨਾ। ਅਸੀਂ ਡਿਸਕਸ਼ਨ ਵੀ ਕਰਨਾ ਚਾਹੁੰਦੇ ਹਾਂ ਪਰ ਡਿਸਕਸ਼ਨ ਦੀ ਇੱਕ ਸੀਮਤਾ ਹੀ ਹੁੰਦੀ ਹੈ, ਡਿਸਕਸ਼ਨ ਵੀ ਏਅਰ ਤੇ ਕਰਨੀ ਹੈ। ਆਪਾਂ ਕਿਸੇ ਦੇ ਮੀਡੀਆ ਜਿਹੜਾ ਹੁੰਦਾ ਨਾ ਡਿਸਕਸ਼ਨ ਕਰਨ ਲਈ ਹੁੰਦਾ, ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲ ਰਹੇ ਕੁਛ, ਆਪਾਂ ਤਾਂ ਪਾਲਿਸੀਜ਼ ਦੀ ਗੱਲ ਕਰ ਰਹੇ ਹਾਂ ਬਈ ਜਿਹੜੀਆਂ ਬਾਰਡਰ ਤੋਂ ਥੱਲੇ ਵਾਲੇ ਪਾਸੇ ਪਾਲਿਸੀਜ਼ ਨੇ ਉਹਨਾਂ 'ਚ ਵੀ ਨੁਕਸ ਫਰਕ ਨੇ, ਕਾਫੀ ਵੱਡੇ ਨੁਕਸ ਫਰਕ ਜਿਹੜੇ ਟਰੰਪ ਸਾਹਿਬ ਕਹਿ ਰਹੇ ਨੇ, ਤੇ ਸਾਡੇ ਦੇਸ਼ 'ਚ ਵੀ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦੇ ਵਿੱਚ ਵੀ ਕਾਫੀ ਨੁਕਸ ਫਰਕ ਨੇ। ਜਦੋਂ ਅਸੀਂ ਟਰੰਪ ਸਾਹਿਬ ਨੂੰ ਨਿੰਦਣ ਲੱਗਦੇ ਹਾਂ ਤਾਂ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਟੋਟਲੀ ਇੱਥੇ ਕੈਨੇਡੀਅਨ ਪਾਲਿਸੀਜ਼ ਦੇ ਹੱਕ ਦੇ ਵਿੱਚ ਖੜਦੇ ਹਾਂ, ਖਾਸ ਕਰਕੇ ਇਸ ਕੰਟੈਕਸਟ ਦੇ ਵਿੱਚ ਵੀ ਜੈਂਡਰ ਕਿੰਨੇ ਕਿਸਮ ਦੇ ਹੁੰਦੇ ਨੇ। ਤੇ ਜੇ ਅਸੀਂ ਉਹਨਾਂ ਨੂੰ ਠੀਕ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਵੀ ਮੇਲ ਤੇ ਫੀਮੇਲ ਦੋ ਹੀ ਜੈਂਡਰ ਨੇ, ਤੇ ਫਿਰ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਉਹਨਾਂ ਦੇ ਟੋਟਲੀ ਹੱਕ ਦੇ ਵਿੱਚ ਖੜਦੇ। ਇਹਨੂੰ ਬੜੀ ਬੈਲੈਂਸਡ ਅਪਰੋਚ ਲੈ ਕੇ ਤੇ ਇਸ ਨੂੰ ਮਤਲਬ ਵਿਗਿਆਨਕ ਢੰਗ ਤਰੀਕੇ ਨਾਲ ਵੇਖ ਕੇ ਹੀ ਕੋਈ ਜਿਹੜੀ ਅਪਰੋਚ ਆ ਨਾ, ਕੋਈ ਪਹੁੰਚ ਆ ਜਿਹੜੀ ਅਖਤਿਆਰ ਕੀਤੀ ਜਾ ਸਕਦੀ, ਪਰ ਕਿਤੇ ਕਿਤੇ ਲੱਗਦਾ ਵੀ ਦੋਨੋਂ ਹੀ ਗਲਤ ਨੇ। ਮੈਂ ਆਪਦੇ ਸ਼ਬਦ ਫਿਰ ਦੁਹਰਾਉਂਗਾ ਬਈ ਟਰੰਪ ਸਾਹਿਬ ਵਾਲੀ ਗੱਲ ਉਹ ਇੱਕ ਸਿਰਾ ਲੱਗਦੀ ਹੈ ਤੇ ਸਾਡੇ ਵਾਲੇ ਪਾਸੇ ਦੂਜਾ ਸਿਰਾ ਲੱਗਦਾ। ਕੋਈ ਬੈਲੈਂਸਡ ਅਪਰੋਚ ਲੋਕਾਂ ਤੱਕ ਨਹੀਂ ਜਾ ਰਹੀ, ਵਿਰੋਧ ਕਰਨ ਦਾ ਕਰੀ ਜਾਂਦੇ ਆ। ਟਰੰਪ ਸਾਹਿਬ ਦੇ ਹਮਾਇਤੀ ਆ ਜਿਹੜੇ ਉਹ ਕਹੀ ਜਾਂਦੇ ਠੀਕ ਆ ਜੀ ਬਸ ਮੇਲ ਤੇ ਫੀਮੇਲ ਹੀ ਨੇ, ਉਹ ਮੇਲ ਤੇ ਫੀਮੇਲ ਕਿਵੇਂ ਨੇ? ਅਸੀਂ ਛੋਟੇ ਹੁੰਦਿਆਂ ਜਿਹੜੇ ਸਾਡੇ ਘਰਾਂ ਦੇ ਵਿੱਚ ਵਧਾਈ ਦੇਣ ਆਉਂਦੇ ਹੁੰਦੇ ਸੀ, ਨੱਚਦੇ ਹੁੰਦੇ ਸੀ, ਉਹਨਾਂ ਦਾ ਬਾਇਓਲੋਜੀਕਲ ਤੇ ਵਿਗਿਆਨਕ ਢੰਗ ਤਰੀਕੇ ਦੇ ਨਾਲ ਉਹਨਾਂ ਦਾ ਨਿਰੀਖਣ ਕਰਕੇ ਵੇਖੋ, ਨਾ ਮੇਲ ਸੀ ਨਾ ਫੀਮੇਲ ਸੀ। ਟਰਾਂਸਜੈਂਡਰ ਆ ਜਿਹੜੇ ਸਾਡੀ ਸੁਸਾਇਟੀ 'ਚ ਹੈਗੇ ਨੇ, ਕੀ ਉਹਨਾਂ ਨਾਲ ਧੱਕਾ ਕਰ ਲਓਗੇ ਤੁਸੀਂ? ਕੀ ਜਿਹੜਾ ਟਰਾਂਸਜੈਂਡਰ ਆ ਜਿਹੜਾ ਕੁਦਰਤ ਬੰਨਿਓ ਹੀ ਬੱਚਾ ਜਿਹੜਾ ਪੈਦਾ ਹੋਇਆ ਜਾਂ ਜਿਹੜਾ ਜਿਹਦੇ ਸਰੀਰ ਦੇ ਵਿੱਚ ਹਾਰਮੋਨਲ ਇੰਬੈਲੈਂਸ ਆ, ਜਿਹਦੇ ਜੀਨਸ ਮੇਲ ਤੇ ਫੀਮੇਲ ਨਾਲ ਮੈਚ ਨਹੀਂ ਕਰਦੇ, ਉਹਨੂੰ ਕਿਵੇਂ ਤੁਸੀਂ ਕਹਿ ਦਿਓਗੇ ਬਈ ਇਹੋ ਜੀ ਮੇਲ ਆ ਜਾਂ ਫੀਮੇਲ ਆ? ਹਾਂ, ਮੈਂ ਅਗੇਨ ਮੇਰੀ ਗੱਲ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰਿਓ। ਮੈਂ ਉਸ ਗੱਲ ਨੂੰ ਠੀਕ ਨਹੀਂ ਠਹਿਰਾ ਰਿਹਾ, ਮੈਂ ਉਸ ਦੇ ਵੀ ਖਿਲਾਫ ਹਾਂ ਵੀ ਜੇ ਕੋਈ 18 ਸਾਲ ਦਾ ਜਾਂ 16 ਸਾਲ ਦਾ ਜਾਂ 20 ਸਾਲ ਦਾ ਬੰਦਾ ਜਿਹੜਾ ਉਹ ਕਹਿੰਦਾ ਜੀ ਮੈਂ ਉਹ ਕੁਦਰਤ ਦੇ ਉਲਟ ਜਾਂਦਾ। ਦੇਖੋ ਨੇਚਰ ਨਾਲ ਇੱਕਮਿਕ ਹੋਣ ਦਾ ਕੀ ਮਤਲਬ ਆ? ਵੀ ਜਿਹੋ ਜਿਹਾ ਤੁਹਾਡਾ ਸਰੀਰ ਆ, ਨੇਚਰ ਨੇ ਸਾਨੂੰ ਪੈਦਾ ਕੀਤਾ ਤਾਂ ਉਸ ਸਰੀਰ ਨਾਲ ਪਿਆਰ ਕਰੋ, ਉਹਨੂੰ ਐਕਸੈਪਟ ਕਰੋ। ਤੇ ਜੇ 20-22 ਸਾਲ ਦਾ ਕੋਈ ਇਨਸਾਨ ਆ, ਮੇ ਬੀ ਮੇਲ ਜਾਂ ਫੀਮੇਲ ਆ, ਉਹ ਕਹਿੰਦੀ ਮੈਨੂੰ ਤਾਂ ਜਿਹੜਾ ਕੁਝ ਕੁਦਰਤ ਨੇ ਬਣਾਇਆ ਨਾ ਮੈਨੂੰ ਤਾਂ ਪਸੰਦ ਨੀ, ਮੈਂ ਤਾਂ ਆਪਦਾ ਸੈਕਸ ਚੇਂਜ ਕਰਕੇ ਤੇ ਮੈਂ ਮੇਲ ਨੇ ਫੀਮੇਲ ਬਣਾ, ਇਹ ਉਹਦਾ ਪਰਸਨਲ ਮਸਲਾ ਹੋ ਸਕਦਾ, ਪਰ ਮਤਲਬ ਜੇ ਮੇਲ ਆ ਤਾਂ ਕੁਦਰਤ ਨੇ ਉਹਨੂੰ ਮੇਲ ਬਣਾਇਆ, ਜੇ ਫੀਮੇਲ ਆ ਤਾਂ ਉਹ ਫੀਮੇਲ ਆ, ਜੇ ਉਹ ਮੇਲ ਤੇ ਫੀਮੇਲ ਨਹੀਂ ਹੈ ਤਾਂ ਇਹਦਾ ਮਤਲਬ ਉਹਨੂੰ ਧੱਕੇ ਨਾਲ ਤੁਸੀਂ ਮੇਲ ਤੇ ਫੀਮੇਲ ਨਹੀਂ ਬਣਾ ਸਕਦੇ। ਉਹ ਇੱਕ ਅੱਡ ਵਿਸ਼ਾ ਵੀ ਕਾਨੂੰਨ ਜਾਂ ਉਹਨੂੰ ਸਮਾਜ ਆ ਜਿਹੜਾ ਕਿਸ ਤਰ੍ਹਾਂ ਲੈਂਦਾ ਵੀ ਜੇ ਧੱਕੇ ਨਾਲ ਹੀ ਕਿਸੇ ਨੂੰ ਫੁਰਨਾ ਫੁਰਿਆ ਨਾ ਵੈਸੇ ਹੀ ਵੀ ਉਹਨੂੰ ਪਸੰਦ ਨਹੀਂ ਆਉਂਦਾ, ਬਹੁਤ ਸਾਰੇ ਲੋਕਾਂ ਨੂੰ ਬਹੁਤ ਕੁਝ ਪਸੰਦ ਨਹੀਂ ਆਉਂਦਾ, ਬਹੁਤ ਸਾਰੇ ਲੋਕਾਂ ਨੂੰ ਸਾਡਾ ਰੇਡੀਓ ਨਹੀਂ ਪਸੰਦ ਆਉਂਦਾ, ਇਹਦਾ ਮਤਲਬ ਇਹ ਥੋੜਾ ਵੀ ਸਾਡੇ ਰੇਡੀਓ ਤੇ ਪਾਬੰਦੀ ਲਾ ਦਿਓ। ਇਵੇਂ ਹੀ ਹੁਣ ਜੇ ਕਿਸੇ ਨੂੰ ਆਪਦਾ ਸਰੀਰ ਪਸੰਦ ਨਹੀਂ ਆਉਂਦਾ ਤਾਂ ਫਿਰ ਭਾਈ ਉਹ ਚੈੱਕਅਪ ਕਰਾਓ ਉਹਦਾ, ਜਾਂ ਉਹਨੂੰ ਦੇਖੋ ਵੀ ਇਹਦੇ ਦਿਮਾਗ ਦੇ ਵਿੱਚ ਜਿਹੜੇ ਵਿਚਾਰ ਆਏ ਨੇ ਕਿੱਥੋਂ ਆਏ ਨੇ ਕਿਉਂ ਆ ਰਹੇ ਨੇ, ਹੈਨਾ। ਪਰ ਇਹਦਾ ਇਹ ਵੀ ਮਤਲਬ ਨਹੀਂ ਹੈਗਾ ਵੀ ਤੁਸੀਂ ਜੇ 12-13 ਸਾਲ ਦਾ ਬੱਚਾ ਕਹਿ ਦਿੰਦਾ, ਦੇਖੋ ਮੇਰੀ ਇੱਕ ਤਾਂ ਐਡਲਟ ਹੈਗਾ, ਇੱਕ 10-12 ਸਾਲ ਦਾ ਬੱਚਾ ਕਹਿ ਦਿੰਦਾ ਫੀਮੇਲ ਆ, ਉਹ ਕਹਿੰਦਾ ਜੀ ਮੈਂ ਤਾਂ ਮੇਲ ਹਾਂ ਜੀ, ਉਹਨੂੰ ਬਾਇਓਲੋਜੀਕਲ ਚੈੱਕ ਕਰੋ ਉਹਦਾ, ਉਹ ਦੇਖੋ ਵੀ ਉਹਦੀ ਕੋਈ ਬ੍ਰੇਨ ਵਾਸ਼ਿੰਗ ਤਾਂ ਨਹੀਂ ਕਰ ਰਿਹਾ। ਇਹ ਵੀ ਅੱਜ ਕੱਲ੍ਹ ਬਹੁਤ ਆ ਇੰਟਰਨੈਟ ਦੇ ਉੱਤੇ ਜਦੋਂ ਬੱਚਿਆਂ ਨੂੰ ਤੁਸੀਂ ਇਕੱਲਾ ਛੱਡਦੇ ਹੋ, ਜਾਂ ਮੇਰੇ ਵਰਡਸ ਨੂੰ ਫਿਰ ਮੈਂ ਵਾਰ ਵਾਰ ਕਹਿੰਦਾ ਬੇਨਤੀ ਕਰਦਾ ਮੇਰੇ ਵਰਡਸ ਨੂੰ ਧਿਆਨ ਨਾਲ ਸੁਣਿਓ, ਇਹ ਸਾਡੇ ਸਮਾਜ ਦੀ ਪ੍ਰੋਬਲਮ ਆ। ਜਦੋਂ ਤੁਹਾਡੇ 6-6, 7-7 ਸਾਲ 10-10 ਸਾਲ ਦੇ ਬੱਚਿਆਂ ਦੇ ਨਾਲ ਕੋਈ 18-18, 19-19 ਸਾਲ ਦਾ ਜਿਹੜਾ ਬੱਚਾ ਮੀਨਸ ਮੇਲ ਜਾਂ ਫੀਮੇਲ ਉਹਦੇ ਨਾਲ ਜ਼ਿਆਦਾ ਲਗਾ ਰੱਖਦਾ ਹੈ ਨਾ, ਇੰਟਰਨੈਟ ਤੇ ਉਹ ਚੋਰੀ ਛੁਪੇ ਬੈਠਦੇ ਨੇ, ਆਪਣੀ ਉਮਰ ਤੋਂ ਵੱਧ 10-12 ਸਾਲ 7-8 ਸਾਲ ਦੇ ਬੱਚਿਆਂ ਨਾਲ ਉਹਨਾਂ ਦਾ ਵਾਹ ਪੈਂਦਾ ਤੇ ਉਹ ਮਤਲਬ ਸਮਾਜ ਨਾਲੋਂ ਪਾਸੇ ਰਹਿ ਕੇ ਕੋਈ ਗੱਲਾਂ ਕਰਦੇ ਨੇ, ਉਹ ਇੱਕ ਟਾਈਪ ਦੀ ਬ੍ਰੇਨ ਵਾਸ਼ਿੰਗ ਹੁੰਦੀ ਹੈ, ਕਿਤੇ ਬ੍ਰੇਨ ਵਾਸ਼ਿੰਗ ਤਾਂ ਨਹੀਂ ਹੋ ਰਹੀ ਉਹਨਾਂ ਦੀ। ਇਹ ਬਹੁਤ ਸਾਰੇ ਗੰਭੀਰ ਮੁੱਦੇ ਨੇ ਜਿਨ੍ਹਾਂ ਤੇ ਡਿਸਕਸ਼ਨ ਹੁੰਦੀ ਨਹੀਂ ਸਾਡੇ ਸਮਾਜ ਦੇ ਵਿੱਚ। ਮੈਂ ਅੱਗੇ ਨਹੀਂ ਕਹੂੰਗਾ ਵੀ ਦੋ ਸਿਰੇ ਨੇ ਇਹਨਾਂ ਦੇਸ਼ਾਂ ਦੇ ਵਿੱਚ, ਇੱਕ ਸਿਰਾ ਇਹ ਹੈ। ਅੱਛਾ, ਇਹ ਪੈਦਾ ਕਿੱਥੋਂ ਹੁੰਦੇ ਨੇ? ਜਦੋਂ ਮਾਂ ਪਿਓ ਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ ਨਾ, ਸਮਾਜ ਪਾਬੰਦੀ ਲਾ ਦਿੰਦਾ ਵੀ ਮਾਂ ਪਿਓ ਤਾਂ ਕੋਈ ਗੱਲ ਹੀ ਨਹੀਂ ਕਰ ਸਕਦਾ ਗਾ ਬੱਚੇ ਜਿਵੇਂ। ਅੱਛਾ, ਤੁਸੀਂ ਟੀਚਰਸ ਨੂੰ ਕਹੋ, ਟੀਚਰ ਕਹਿਣਗੇ ਅੱਛਾ ਪਹਿਲਾਂ ਪੁੱਛਦੇ ਨੇ ਅੱਛਾ ਮਾਂ ਪਿਓ ਨੇ ਕੀ ਕਿਹਾ। ਉਹ ਮਾਂ ਪਿਓ ਤਾਂ ਸਭ ਬੱਚੇ ਦੇ ਸਭ ਤੋਂ ਨੇੜੇ ਹੁੰਦੇ ਨੇ, ਠੀਕ ਹੈ ਮਾਂ ਪਿਓ ਇਗਨੋਰੈਂਟ ਹੋ ਸਕਦੇ ਨੇ, ਪਰ ਜੇ ਇੱਕ 12-13 ਸਾਲ ਦਾ ਬੱਚਾ ਕੁਛ ਸੋਚ ਰਿਹਾ, ਠੀਕ ਹੈ ਉਹਦੀ ਸੋਚ ਨੂੰ ਵੀ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ, ਉਹਦੇ ਵਿਚਾਰ ਕਿੱਥੋਂ ਆ ਰਹੇ ਨੇ। ਮੈਂ ਤਾਂ ਕਹਿੰਦਾ ਜੀ ਆਪਾਂ ਵੀ ਬੱਚੇ ਹੀ ਸੀ ਕਿਸੇ ਵੇਲੇ, ਜੇ ਸਾਡੇ ਤੇ ਮਾਂ ਪਿਓ ਨੇ ਥੋੜਾ ਬਹੁਤ ਸਾਡੇ ਤੇ ਡਿਸਿਪਲਿਨ ਨਾ ਲਾਇਆ ਹੁੰਦਾ, ਸਾਨੂੰ ਵਾਰਨਿੰਗਸ ਨਾ ਦਿੱਤੀਆਂ ਹੁੰਦੀਆਂ, ਸਾਨੂੰ ਜ਼ਿੰਦਗੀ ਦਾ ਰਸਤਾ ਨਾ ਸਿਖਾਇਆ ਹੁੰਦਾ ਸਾਡੇ ਟੀਚਰਸ ਨੇ, ਮਾਂ ਪਿਓ ਨੇ, ਤੇ ਮਤਲਬ ਸਿਆਣੇ ਇਨਸਾਨ ਬਣਨਾ ਸੰਭਵ ਨਹੀਂ ਸੀ। ਅੱਛਾ, ਇਹ ਤਾਂ ਆਪਾਂ ਦਾਅਵਾ ਨਹੀਂ ਕਰਦੇ ਵੀ ਆਪਾਂ ਸਿਆਣੇ ਇਨਸਾਨ ਆ, ਆਮ ਇਨਸਾਨ ਕਹਿੰਦੇ ਹਾਂ। ਇਹ ਜ਼ਰੂਰੀ ਹੁੰਦੀਆਂ ਨੇ ਬਚਪਨ ਦੇ ਵਿੱਚ ਉਂਗਲ ਫੜ ਕੇ ਬੱਚਿਆਂ ਨੂੰ ਜ਼ਿੰਦਗੀ ਦਾ ਰਸਤਾ ਦਿਖਾਉਣਾ, ਉਂਗਲੀ ਫੜ ਕੇ ਇਕੱਲਾ ਤੁਰਨਾ ਹੀ ਨਹੀਂ ਸਿਖਾਉਣਾ ਹੁੰਦਾ, ਜ਼ਿੰਦਗੀ ਦਾ ਰਸਤਾ ਦਿਖਾਉਣਾ, ਜ਼ਿੰਦਗੀ ਦੇ ਰਸਤੇ ਦੇ ਵਿੱਚ ਆਹ ਸਾਰਾ ਕੁਝ ਵੀ ਆ ਜਾਂਦਾ ਜਿਹਦੇ ਬਾਰੇ ਆਪਾਂ ਗੱਲਾਂ ਕਰ ਰਹੇ ਹਾਂ। ਤੇ ਜੇ ਸਮਾਜ ਪਾਬੰਦੀ ਲਾ ਦਿੰਦਾ ਵੀ ਨਹੀਂ ਜੀ ਮਾਂ ਪਿਓ ਦਾ ਬੱਚਿਆਂ ਨਾਲ ਗੱਲ ਹੀ ਨਹੀਂ ਕਰਨੀ, ਸਗੋਂ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਮਾਂ ਪਿਓ ਨੂੰ। ਕਈ ਵਾਰੀ ਮਾਂ ਪਿਓ ਕੋਲ ਗੱਲ ਕਰਨ ਦਾ ਤਰੀਕਾ ਨਹੀਂ ਹੁੰਦਾ, ਪ੍ਰੋਫੈਸ਼ਨਲਸ ਹੁੰਦੇ ਨੇ ਗੱਲ ਕਰਨ ਲਈ, ਕਾਉਂਸਲਰਸ ਹੁੰਦੇ ਨੇ, ਟੀਚਰਸ ਵੀ ਇੱਕ ਕਿਸਮ ਦੇ ਪ੍ਰੋਫੈਸ਼ਨਲ ਤੇ ਕਾਉਂਸਲਰ ਹੀ ਹੁੰਦੇ ਨੇ। ਤਾਂ ਇਹ ਉਹਨਾਂ ਨੂੰ ਫਿਰ ਅਲਟੀਮੇਟਲੀ ਉਹਨਾਂ ਨੂੰ ਰਿਜ਼ਲਟ ਕੱਢਣਾ ਪੈਂਦਾ ਵੀ ਕੀ ਬੱਚੇ ਦੇ ਮਨ ਦੇ ਵਿੱਚ ਕੀ ਵਾਪਰ ਰਿਹਾ, ਵੈਦਰ ਇਹਦੀ ਬ੍ਰੇਨ ਵਾਸ਼ਿੰਗ ਤਾਂ ਨਹੀਂ ਹੋਈ ਜਾਂ ਸੱਚੀ ਮੁੱਚੀ ਇਹਦੇ ਸਰੀਰ ਦੇ ਵਿੱਚ ਬਾਇਓਲੋਜੀਕਲ ਤਬਦੀਲੀਆਂ ਹੋ ਰਹੀਆਂ ਨੇ। ਇੱਕ ਗੰਭੀਰ ਮੁੱਦਾ, ਕਈ ਥਾਵਾਂ ਤੇ ਨਾ ਜਿਹੜੇ ਟਰਾਂਸਜੈਂਡਰਸ ਨਾਲ ਤੁਸੀਂ ਜੇ ਤੁਹਾਡੇ ਕੋਲ ਉਹ ਅੱਖ ਹੈਗੀ ਹੈ ਜਿਹੜੀ ਅੱਖ ਸਮਾਜ ਦੇ ਵਿੱਚ ਪਏ ਵਿਤਕਰੇ ਨੂੰ ਵੇਖਦੀ ਹੈ ਤਾਂ ਜ਼ਰੂਰ ਤੁਹਾਨੂੰ ਲੱਗੂਗਾ ਵੀ ਸਾਡੇ ਸਮਾਜ ਦੇ ਵਿੱਚ ਕਾਫੀ ਧੱਕਾ ਹੋ ਰਿਹਾ। ਧੱਕੇ ਦੀਆਂ ਬਹੁਤ ਕਿਸਮਾਂ ਨੇ, ਆਮ ਲੋਕਾਂ ਨਾਲ ਧੱਕਾ ਹੋ ਰਿਹਾ, ਜਿਹੜੀ ਇਨਕਮ ਕਲਾਸ ਜਿਹੜੇ ਲੋ ਵੇਜ ਅਰਨਰਸ ਨੇ ਉਹਨਾਂ ਨਾਲ ਬਹੁਤ ਧੱਕਾ ਹੋ ਰਿਹਾ, ਲੋਅਰ ਮਿਡਲ ਕਲਾਸ ਉਹਦੇ ਨਾਲ ਧੱਕਾ ਹੋ ਰਿਹਾ, ਜਿਹੜੇ ਪੇਸ਼ੈਂਟਸ ਨੇ ਉਹਨਾਂ ਨਾਲ ਧੱਕਾ ਹੋ ਰਿਹਾ, ਜਿਹੜੇ ਬਿਮਾਰ ਨੇ ਉਹਨਾਂ ਨਾਲ ਧੱਕਾ ਹੋ ਰਿਹਾ, ਸਪੈਸ਼ਲ ਐਬਿਲਿਟੀਜ਼ ਵਾਲੇ ਨੇ ਉਹਨਾਂ ਨਾਲ ਧੱਕਾ ਹੋ ਰਿਹਾ, ਓਵਰਆਲ ਜਿਹੜੇ ਇੰਪਲੋਈਜ਼ ਨੇ ਉਹਨਾਂ ਨਾਲ ਧੱਕਾ ਹੋ ਰਿਹਾ, ਜਿੰਨੇ ਕਿਸੇ ਬੰਦੇ ਦੀ ਤਨਖਾਹ ਘੱਟ ਆ ਉਹਦੇ ਨਾਲ ਧੱਕਾ ਹੋ ਰਿਹਾ, ਕਲਚਰਲ ਡਿਫਰੈਂਸਿਸ ਨੇ, ਮਾਈਨੋਰਿਟੀਜ਼ ਨਾਲ ਧੱਕਾ ਹੋ ਰਿਹਾ। ਇਸ ਤਰ੍ਹਾਂ ਬਹੁਤ ਥਾਵਾਂ ਤੇ ਮੈਂ ਸਮਝਦਾ ਵੀ ਜਿਹੜੇ ਮੇਲ ਜਾਂ ਫੀਮੇਲ ਨੇ ਨਹੀਂ ਹੈਗੇ, ਜਿਹੜੇ ਟਰਾਂਸਜੈਂਡਰ ਨੇ ਉਹਨਾਂ ਨਾਲ ਵੀ ਧੱਕਾ ਹੋ ਰਿਹਾ। ਜੇ ਕੋਈ ਟਰਾਂਸਜੈਂਡਰ ਜੌਬ ਲੈ ਲੈਂਦਾ ਤਾਂ ਕਿਸੇ ਦਾ ਭਾਈ ਕੀ ਢਿੱਡ ਦੁਖਦਾ, ਉਹ ਹੈ ਹੀ ਨਹੀਂ, ਨਾ ਉਹ ਮੇਲ ਹੈ ਜਾਂ ਫੀਮੇਲ, ਟਰੰਪ ਸਾਹਿਬ ਕਿਵੇਂ ਕਹਿ ਦੇਣਗੇ। ਮੈਂ ਇਹ ਗੱਲਾਂ ਬਾਰ ਬਾਰ ਤਾਂ ਕਰ ਰਿਹਾ ਵੀ ਕੈਨੇਡੀਅਨ ਕੰਟੈਕਸਟ ਦੇ ਵਿੱਚ ਇਹਦਾ ਕੁਛ ਮਤਲਬ ਹੋਰ ਆ, ਉਧਰ ਕੁਛ ਹੋਰ ਆ, ਸਾਡੇ ਲਈ ਇਹ ਕੈਨੇਡਾ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਪਰ ਅਮੈਰੀਕਨ ਜਿਹੜੇ ਹੈਗੇ ਨੇ ਉਹਨਾਂ ਲਈ ਪ੍ਰੋਬਲਮ ਆਊਗੀ ਆਉਣ ਵਾਲੇ ਸਮੇਂ ਦੇ ਵਿੱਚ, ਪ੍ਰੋਬਲਮਾਂ ਤਾਂ ਹੋਰ ਵੀ ਬਹੁਤ ਆਉਣਗੀਆਂ, ਅਜੇ ਹੌਲੀ 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 ਪਤਾ ਲੱਗੂਗਾ, ਅਜੇ ਤਾਂ ਟੈਰਿਫ ਦੀ ਗੱਲ ਹੀ ਚੱਲ ਰਹੀ ਹੈ, ਅਜੇ ਤਾਂ ਖੁੰਝ ਵੀ ਸਟੇਟ ਬਣਨ ਦੀ ਗੱਲ ਹੀ ਚੱਲ ਰਹੀ ਹੈ, ਪਰ ਅਲਟੀਮੇਟਲੀ ਮੇਰੀਆਂ ਗੱਲਾਂ ਨਾਲ ਬਹੁਤ ਸਾਰੇ ਲੋਕ ਸਹਿਮਤ ਨਹੀਂ ਹੁੰਦੇ। ਜਿਹੜੀ ਡਿਕਟੇਟਰਸ਼ਿਪ ਆ ਇਸ ਤਰ੍ਹਾਂ ਹੀ ਹੁੰਦੀ ਹੈ, ਪਹਿਲਾਂ ਡਿਕਟੇਟਰਸ਼ਿਪ ਜਿਹੜੀ ਸਿੱਧੀ ਨਹੀਂ ਹੁੰਦੀ, ਪਹਿਲਾਂ ਲੋਕਾਂ ਨੂੰ ਦਿਮਾਗੀ ਤੌਰ ਦੇ ਉੱਤੇ ਤਿਆਰ ਕੀਤਾ ਜਾਂਦਾ। ਨਾਜ਼ੀ ਸੀ ਨਾ ਜਿਹੜੇ, ਜਰਮਨਸ ਨਾਜ਼ੀ ਨਾਟ ਜਰਮਨਸ, ਨਾਜ਼ੀ ਸੀ ਜਿਹੜੇ ਜਿਹੜੇ ਹਿਟਲਰ ਦੇ ਹਮਾਇਤੀ ਸੀ, ਪਹਿਲਾਂ ਉਨ੍ਹਾਂ ਨੇ ਜਰਮਨਸ ਨੂੰ ਤਿਆਰ ਕੀਤਾ ਵੀ ਤੁਸੀਂ ਬਹੁਤ ਸੋਹਣੀ ਸੁਨੱਖੀ ਕੌਮ ਹੋ, ਤੁਹਾਡੇ ਜਿਨ੍ਹਾਂ ਦਾ ਕੋਈ ਬਹਾਦਰ ਹੀ ਨਹੀਂ ਹੈਗਾ, ਤੁਸੀਂ ਕੁਦਰਤ ਨੇ ਸਭ ਤੋਂ ਸੋਹਣੇ ਪੈਦਾ ਕੀਤੇ ਹੋ। ਹੌਲੀ 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 ਫਿਰ ਜਦੋਂ ਉਨ੍ਹਾਂ ਨੇ ਯਹੂਦੀਆਂ ਨੂੰ ਮਾਰਨਾ ਸ਼ੁਰੂ ਕੀਤਾ, ਯਹੂਦੀਆਂ ਨੂੰ ਕੀ ਜੀ ਕੌਮਨਿਸਟਾਂ ਨੂੰ ਮਾਰਨਾ ਸ਼ੁਰੂ ਕੀਤਾ, ਹੋਰ ਜਿਹੜੇ ਨਸਲਾਂ ਵਾਲੇ ਸੀ, ਹੋਰ ਕਲਚਰਲ ਵਾਲੇ ਸੀ, ਉਹਨਾਂ ਨੂੰ ਮਾਰਨਾ ਸ਼ੁਰੂ ਕੀਤਾ। ਉਹ ਕਵਿਤਾ ਨਹੀਂ ਕਿਸੇ ਦੀ ਤੁਸੀਂ ਪੜ੍ਹੀ ਵੀ ਪਹਿਲਾਂ ਉਹ ਇਹਨਾਂ ਨੂੰ ਮਾਰਨਾ ਏ, ਯਹੂਦੀਆਂ ਨੂੰ ਮਾਰਨਾ ਏ, ਫਲਾਨਿਆਂ ਨੂੰ ਮਾਰਨਾ ਏ, ਕਵੀਆਂ ਨੂੰ ਮਾਰਨਾ ਏ, ਇਹਨਾਂ ਨੂੰ ਮਾਰਨਾ ਏ। ਅੱਛਾ ਉਹ ਆਏ ਸੀ ਪਹਿਲਾਂ ਯਹੂਦੀਆਂ ਨੂੰ ਮਾਰਨਾ ਏ, ਪਰ ਮੈਂ ਚੁੱਪ ਰਿਹਾ ਕਿਉਂਕਿ ਮੈਂ ਕਿਹੜਾ ਯਹੂਦੀ ਸੀ। ਫਿਰ ਉਹ ਕਮਿਊਨਿਸਟਾਂ ਨੂੰ ਮਾਰਨਾ ਏ, ਮੈਂ ਚੁੱਪ ਰਿਹਾ ਮੈਂ ਕਿਹੜਾ ਕਮਿਊਨਿਸਟ ਸੀ। ਫਿਰ ਉਹ ਕਵੀਆਂ ਨੂੰ ਮਾਰਨਾ ਏ, ਮੈਂ ਕਿਹੜਾ ਕਵੀ ਸੀ, ਮੈਂ ਚੁੱਪ ਰਿਹਾ। ਤੇ ਫਿਰ ਜਦੋਂ ਮੈਨੂੰ ਮਾਰਨਾ ਏ ਉਦੋਂ ਮੇਰੇ ਲਈ ਬੋਲਣ ਲਈ ਕੋਈ ਵੀ ਨਹੀਂ ਸੀਗਾ। ਮਤਲਬ ਇਸ ਤਰ੍ਹਾਂ ਹੁੰਦਾ ਬਈ, ਇਹ ਛੋਟੀਆਂ ਛੋਟੀਆਂ ਗੱਲਾਂ ਨੇ। ਐਂਟੀ ਇਮੀਗ੍ਰੈਂਟ ਪ੍ਰਚਾਰ ਜਿਹੜਾ ਸਾਰੇ ਦੇਸ਼ਾਂ ਦੇ ਵਿੱਚ ਸਿਖਰਾਂ ਦੇ ਉੱਤੇ ਆ, ਅਮਰੀਕਾ ਦੇ ਵਿੱਚ ਵੀ ਸਿਖਰਾਂ ਦੇ ਉੱਤੇ ਆ, ਉਹ ਹੁਣ ਸਸਟੇਨ ਕਰੂਗਾ ਕੁਛ ਦੇਰ, ਉਹ ਸਸਟੇਨ ਪ੍ਰਚਾਰ ਸਸਟੇਨ ਕਰੂਗਾ। ਮੈਂ ਜਿਹੜਾ ਤੁਹਾਨੂੰ ਸਿਟੀਜ਼ਨਸ਼ਿਪ ਰਾਈਟ ਵਾਲਾ ਮੁੱਦਾ ਦੱਸਿਆ ਨਾ, ਉਹ ਮੁੱਦਾ ਕੋਈ ਐਡਾ ਵੱਡਾ ਮੁੱਦਾ ਹੈ ਨਹੀਂ, ਪਰ ਜਿਹਦੇ ਤੇ ਵੀ ਉਹ ਜਿਹੜਾ ਵੀ ਬੱਚਾ ਪੈਦਾ ਹੋਇਆ ਕਿਤੇ ਅਮੈਰੀਕਨ ਧਰਤੀ ਤੇ, ਜਿਹਦੇ ਮਾਂ ਪਿਓ ਉੱਥੇ, ਉਹਨਾਂ ਦਾ ਲੀਗਲ ਸਟੇਟਸ ਨਹੀਂ, ਪਰ ਉਹਦੇ ਲਈ ਉਹ ਵਿਅਕਤਾ ਬਣ ਜੂ, ਉਹ ਕੀ ਕਰੂਗਾ ਬੱਚਾ, ਕਿੱਥੇ ਜਾਊਗਾ ਉਹ? ਜੇ ਉਹਦੇ ਮਾਂ ਪਿਓ ਸਪੋਜ਼ ਉਹਦੇ ਮਾਂ ਪਿਓ ਮੈਕਸੀਕੋ ਦੇ ਨੇ, ਉਹਦੇ ਮਾਂ ਪਿਓ ਵੈਨਜ਼ੂਏਲਾ ਦਾ ਨੇ, ਉਹਦੇ ਮਾਂ ਪਿਓ ਸਪੋਜ਼ ਇਟਲੀ ਦੇ ਨੇ, ਇੰਡੀਆ ਦੇ ਨੇ, ਪਾਕਿਸਤਾਨ ਦੇ ਨੇ, ਉਹ ਬੱਚਾ ਕਿੱਥੇ? ਉਹਦੇ ਮਾਂ ਪਿਓ ਦਾ ਤਾਂ ਚਲੋ ਜਹਾਜ਼ ਚੜਾ ਕੇ ਭੇਜ ਦੇਣਗੇ ਕਿਉਂਕਿ ਉੱਥੋਂ ਦੇ ਸਿਟੀਜ਼ਨ ਸੀ, ਉਹ ਬੱਚੇ ਨੂੰ ਕਿਵੇਂ ਭੇਜਣਗੇ? ਬੱਚਾ ਕਿੱਥੋਂ ਦਾ ਸਿਟੀਜ਼ਨ? ਉਹ ਇਸ ਕਰਕੇ ਕੁਛ ਨਾ ਐਕਸੈਪਸ਼ਨ ਹੁੰਦੀਆਂ ਨੇ। ਠੀਕ ਆ, ਤੁਸੀਂ ਕਹਿ ਸਕਦੇ ਹੋ ਵੀ ਇਲੀਗਲ ਜਿਹੜੇ ਇਮੀਗ੍ਰੈਂਟਸ ਨੇ ਗਲਤ ਢੰਗ ਤਰੀਕਿਆਂ ਨਾਲ ਆਏ ਹੋਏ ਨੇ, ਉਹ ਗਲਤ ਨੇ, ਪਰ ਮੇਰਾ ਇੱਕ ਸਵਾਲ ਆ ਵੀ ਜਿਹੜੇ 200 ਸਾਲ ਪਹਿਲਾਂ ਆਏ ਸੀ ਉਹ ਕਿਵੇਂ ਠੀਕ ਸੀ, ਜਿਹੜੇ 300 ਸਾਲ ਪਹਿਲਾਂ ਆਏ ਸੀ ਕਿਵੇਂ ਠੀਕ ਸੀ, ਕੋਲੰਬਸ ਕਿਵੇਂ ਠੀਕ ਸੀ ਜਿਹਨੇ ਕਹਿੰਦੇ ਅਮਰੀਕਾ ਦੀ ਖੋਜ ਕੀਤੀ ਸੀ, ਇਹ ਤਾਂ ਧਰਤੀ ਨਹੀਂ ਉਹਨਾਂ ਲੋਕਾਂ ਦੀ। ਅੱਛਾ ਮੈਂ ਇਹ ਨਹੀਂ ਕਹਿ ਰਿਹਾ ਵੀ ਇਲੀਗਲੀ ਆਉਣਾ ਚਾਹੀਦਾ, ਮੈਂ ਤਾਂ ਕਹਿੰਦਾ ਲੀਗਲ ਤਰੀਕੇ ਦੇ ਨਾਲ ਆਉਣਾ ਚਾਹੀਦਾ, ਪਰ ਇੱਕ ਹੋਰ ਬਹੁਤ ਵੱਡਾ ਸਵਾਲ ਆ, ਲੀਗਲ ਤਰੀਕੇ ਨਾਲ ਤੁਸੀਂ ਕਹਿ ਦੋਗੇ ਲੀਗਲ ਤਰੀਕੇ ਨਾਲ ਆਉਣਾ ਚਾਹੀਦਾ, ਕੋਈ ਬੰਦਾ ਆਪਣਾ ਦੇਸ਼ ਕਿਉਂ ਛੱਡਦਾ? ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ, ਉਹ ਬੜਾ ਰੌਲਾ ਪੈਂਦਾ ਹੁਣ ਜੀ ਇੱਥੇ ਅਸਾਈਲਮ ਸੀਕਰ ਆਉਂਦੇ ਨੇ, ਇੱਥੇ ਇਮੀਗ੍ਰੈਂਟਸ ਆ ਰਹੇ ਨੇ, ਫਲਾਨਾ ਆ ਰਿਹਾ, ਢਿਮਕਾ ਆ ਰਿਹਾ, ਫਲਾਨੇ ਥਾਂ ਤੋਂ ਉੱਜੜ ਕੇ ਇੱਥੇ ਕਿਉਂ ਆਉਂਦੇ ਨੇ? ਅਸੀਂ ਸਮਝਦਾ ਵੀ ਪਤਾ ਨਹੀਂ ਕੈਨੇਡਾ ਨਾ ਸਾਡੇ ਪਿਓ ਦੀ ਧਰਤੀ ਹੋਈ ਆ, ਕੈਨੇਡਾ ਹੋਰ ਕੋਈ ਆ ਨਹੀਂ ਸਕਦਾ ਗਾ, ਅਸੀਂ ਸਭ ਤੋਂ ਸਿਆਣੇ ਬੰਦੇ ਆ ਜਿਹੜੇ ਆਏ ਆ। ਮੈਨੂੰ ਦੱਸੋ ਤੁਸੀਂ, ਖਾਸ ਕਰਕੇ ਜਿਹੜੇ ਅਮਰੀਕਾ ਦੇ ਕੰਟੈਕਸਟ ਮੈਂ ਗੱਲ ਕਰਦਾ ਵੀ ਪਹਿਲਾਂ ਤਾਂ ਥਾਂ ਥਾਂ ਜਾ ਕੇ ਬੰਬ ਬੰਦੂਕਾਂ ਚਲਾਉਂਦੇ ਨੇ, ਬਰਬਾਦੀ ਕਰਦੇ ਨੇ ਦੇਸ਼ ਦੀ, ਨੈਚੁਰਲ ਰਿਸੋਰਸਿਸ ਦੀ ਐਕਸਪਲੋਟੇਸ਼ਨ ਕਰਦੇ ਨੇ, ਝੂਠ ਬੋਲਦੇ ਨੇ। ਕਿਹਾ ਜਾਂਦਾ ਵੀ ਜਿਹੜੀਆਂ ਇਹਨਾਂ ਦੀਆਂ ਸੀਕ੍ਰੇਟ ਸਰਵਿਸਿਸ ਨੇ ਉਹ ਦੇਸ਼ਾਂ ਦੀਆਂ ਸਰਕਾਰਾਂ ਉਲਟਾ ਦਿੰਦੀਆਂ, ਪਪਟ ਗਵਰਨਮੈਂਟਸ ਬਿਠਾਉਂਦੀਆਂ, ਜਿਹੜੀ ਗਵਰਨਮੈਂਟ ਇਹਨਾਂ ਦੇ ਇਸ਼ਾਰਿਆਂ ਤੇ ਨਹੀਂ ਚੱਲਦੀ ਉਹਨਾਂ ਨੂੰ ਉਲਟਾ ਦਿੱਤਾ ਜਾਂਦਾ, ਕਿਹਾ ਜਾਂਦਾ ਮੀਡੀਆ ਦੇ ਵਿੱਚ, ਸੱਚ ਤਾਂ ਤੁਹਾਨੂੰ ਪਤਾ ਜਾਂ ਜਿਹੜੇ ਲਿਖਣ ਵਾਲੇ ਨੇ ਉਹਨਾਂ ਨੂੰ ਪਤਾ। ਅੱਛਾ ਫਿਰ ਕੀ ਹੁੰਦਾ? ਉਹਦਾ ਅਸਰ ਇੰਨਾ ਪੈਂਦਾ ਵੀ ਜਦੋਂ ਸਰਕਾਰਾਂ ਚ ਭੁੱਖਮਰੀ, ਬੇਰੁਜ਼ਗਾਰੀ, ਰੋਟੀ ਪਾਣੀ ਖਾਣ ਪੀਣ ਨੂੰ ਨਹੀਂ ਮਿਲਦਾ, ਫਿਰ ਕਹਿੰਦੇ ਜੀ ਉੱਥੇ ਨਾ ਰਿਫੂਜੀ ਹੁਣ ਹੋ ਗਏ, ਉੱਥੇ ਸਹੂਲਤਾਂ ਹੈ ਨਹੀਂ। ਅੱਛਾ ਹੁਣ ਉਹ ਰਿਫੂਜੀ ਵਿਚਾਰੇ ਕਿੱਧਰ ਨੂੰ ਜਾਣਗੇ? ਰੋਟੀ ਪਾਣੀ ਤਾਂ ਖਾਣਾ ਹੀ ਆ, ਫਿਰ ਉਹ ਯੂਰਪ ਚ ਆਉਂਦੇ ਨੇ, ਅਮਰੀਕਾ ਚ ਆਉਂਦੇ ਨੇ, ਅਲਟੀਮੇਟਲੀ ਰਿਫੂਜੀ ਬਣਨ ਲਈ ਮਜਬੂਰ ਕਿਹਨੇ ਕੀਤਾ? ਤੁਹਾਡੇ ਬੰਬ ਬੰਦੂਕਾਂ ਨੇ ਕੀਤਾ ਨਾ, 70 ਦੇਸ਼ਾਂ ਜਿਹੜੀ ਤੁਹਾਡੀ ਫੌਜ ਬੈਠੀ ਆ ਉੱਥੇ ਧੱਕਾ ਕਰਦੀ, ਉਹਨਾਂ ਨੇ ਕੀਤਾ, ਤੇ ਇਹਦਾ ਮਤਲਬ ਜਨਮ ਤਾਂ ਤੁਸੀਂ ਖੁਦ ਹੀ ਦਿੱਤਾ। ਜਿਹੜੇ ਤੁਹਾਡੇ ਦੇਸ਼ ਦੇ ਵਿੱਚ ਆ ਰਹੇ ਨੇ ਇਲੀਗਲ ਇਮੀਗ੍ਰੈਂਟਸ, ਉਹ ਰਿਫੂਜੀ ਆ ਰਹੇ ਨੇ ਜਾਂ ਉਹ ਕਿਉਂ ਆ ਰਹੇ ਨੇ? ਕਿਉਂਕਿ ਉਹਨਾਂ ਨੂੰ ਡਿਸਪਲੇਸ ਕੀਤਾ ਗਿਆ, ਤੁਹਾਡੇ ਬੰਬ ਬੰਦੂਕਾਂ ਨੇ ਡਿਸਪਲੇਸ ਕੀਤਾ, ਤੇ ਤੁਹਾਡੇ ਜਿਹੜੇ ਲੋਕ ਨੇ ਉਹਨਾਂ ਦੀ ਤਨਖਾਹ ਚੋਂ, ਟੈਕਸ ਪੇਅਰ ਦੀ ਮਨੀ ਦੇ ਵਿੱਚ ਤੁਸੀਂ ਬੰਬ ਬੰਦੂਕਾਂ ਬਣਾਉਣ ਵਾਲਿਆਂ ਨੂੰ ਸਹੂਲਤਾਂ ਦਿੰਦੇ ਹੋ, ਹੁਣ ਰਾਹ ਖੋਲਤੇ ਨਾ ਇਜ਼ਰਾਈਲ ਤੇ ਵੀ ਜਿਹੜਾ ਮਰਜ਼ੀ ਕੁਛ ਕਰੀ ਜਾ ਭਾਈ ਉਧਰ ਵੀ ਕੋਈ ਗੱਲ ਨੀ ਹਨਾ ਜਿੰਨੇ ਮਰਜ਼ੀ ਬੰਬ ਬੰਦੂਕਾਂ ਚਲਾਈ ਜਾ ਦੁਨੀਆਂ ਦੇ ਵਿਚ ਜਿੱਥੇ ਲੜਾਈ ਲੱਗਦੀ ਹੈ ਇਨ੍ਹਾਂ ਦੇ ਹਥਿਆਰ ਵਿਕਦੇ ਨੇ ਮੈਂ ਬਾਰ ਬਾਰ ਕਹਿੰਦਾ ਹੁੰਦਾ ਬਈ ਓਬਾਮਾ ਸਾਹਿਬ ਆਏ ਬਾਈਡਨ ਸਾਹਿਬ ਆਏ ਤੇ ਹੁਣ ਟਰੰਪ ਸਾਹਿਬ ਆ ਗਏ ਜਿਹੜੀਆਂ ਬੁਨਿਆਦੀ ਪਾਲਿਸੀ ਦਾ ਤੁਸੀਂ ਚਾਰ ਸਾਲ ਬਾਅਦ ਫਿਰ ਆਪਾਂ ਡਿਸਕਸ਼ਨ ਕਰ ਲਾਂਗੇ ਠੀਕ ਆ ਅਲੱਗ ਅਲੱਗ ਵਿਚਾਰ ਹੋ ਸਕਦੇ ਅਸੀਂ ਅਲੱਗ ਅਲੱਗ ਵਿਚਾਰਾਂ ਵਾਲਿਆਂ ਨੂੰ ਆਪਣੇ ਰੇਡੀਓ ਤੇ ਖੁੱਲ੍ਹਾ ਟਾਈਮ ਦਿੰਦੇ ਹੁਣ ਇਹ ਨਹੀਂ ਵੀ ਮੈਂ ਆਪ ਹੀ ਬੋਲ ਕੇ ਹਟ ਗਿਆ ਚਲੋ ਅੱਜ ਮੈਂ 30-35 ਮਿੰਟ ਲੈ ਲਏ ਨੇ ਪਰ ਅਸੀਂ ਟੋਕਦੇ ਨਹੀਂ ਹੁੰਦੇ ਗੇ ਮੈਂ ਤੁਹਾਨੂੰ ਦੋ ਐਗਜ਼ਾਮਪਲਾਂ ਦਿੱਤੀਆਂ ਇੱਕ ਜਿਹੜਾ ਜਿਹੜੇ ਬਰਥ ਰਾਈਟਸ ਨੇ ਜਿਹੜੇ ਕਿਸੇ ਦੇਸ਼ ਦੀ ਧਰਤੀ ਤੇ ਉਹਨੂੰ ਚੈਲੰਜ ਕਰਨਾ ਇਹ ਗੰਭੀਰ ਗਲਤੀ ਆ ਤੇ ਦੂਜਾ ਇਹ ਕਹਿਣਾ ਵੀ ਸੈਕਸ ਸਿਰਫ ਮੇਲ ਤੇ ਫੀਮੇਲ ਹੀ ਹੁੰਦਾ ਮੈਂ ਕਹਿੰਦਾ ਵੀ ਮੇਲ ਤੇ ਫੀਮੇਲ 99% ਠੀਕ ਹੈ ਇਹੀ ਸੈਕਸ ਹੁੰਦੇ ਨੇ ਪਰ ਮੇਲ ਤੇ ਫੀਮੇਲ ਤੋਂ ਬਿਨਾਂ ਵੀ ਸੈਕਸ ਹੁੰਦਾ ਇਹ ਤਾਂ ਉਹੀ ਗੱਲ ਆ ਬਈ ਸਾਹਮਣੇ ਨਾ ਤਿੰਨ ਤਰ੍ਹਾਂ ਦੇ ਜਾਨਵਰ ਖੜੇ ਆ ਤੁਹਾਡੇ ਮੇਰੀ ਗੱਲ ਸੁਣੋ ਇੱਕ ਖੜਾ ਘੋੜਾ ਘੋੜਾ ਤੇ ਘੋੜੀ ਕਹਿ ਲਓ ਜਾਂ ਇੱਕ ਗਧਾ ਤੇ ਗਧੀ ਕਹਿ ਲਓ ਇੱਕ ਖੱਚਰ ਖੜੀ ਆ ਕੋਈ ਬੰਦਾ ਕਹਿੰਦੇ ਖੱਚਰ ਤਾਂ ਸਾਨੂੰ ਦਿਸਦੀ ਹੋਈ ਨਹੀਂ ਖੱਚਰ ਵੀ ਹੁੰਦੀ ਆ ਮੈਂ ਤਾਂ ਤੁਹਾਨੂੰ ਐਗਜ਼ਾਮਪਲ ਦਿੱਤੀ ਆ ਐਨੀਮਲਸ ਦੇ ਕੰਟੈਕਸਟ ਦੇ ਵਿੱਚ ਮੇਲ ਤੇ ਫੀਮੇਲ ਤੋਂ ਬਿਨਾਂ ਦੋਸਤੋ ਤੁਸੀਂ ਡਾਕਟਰ ਨੂੰ ਪੁੱਛ ਲਓ ਟੀਚਰ ਨੂੰ ਪੁੱਛ ਲਓ ਕਿਸੇ ਨੇ ਵੀ ਪੁੱਛ ਲਓ ਹਾਂ ਮੈਂ ਇਹ ਕਹਿੰਦਾ ਵੀ ਕਿਸੇ ਦੀ ਬਦਮਾਸ਼ੀ ਨਹੀਂ ਚੱਲਣੀ ਚਾਹੀਦੀ ਜਿਵੇਂ ਆਪਾਂ ਕਹਿੰਦੇ ਮੇਲ ਡੋਮੀਨੇਟਡ ਸੋਸਾਇਟੀ ਆ ਮੇਲ ਆ ਜਿਹੜਾ ਧੱਕਾ ਕਰਦਾ ਗਲਤ ਆ ਧੱਕਾ ਕਰਦਾ ਸਮਾਜ ਚ ਬਰਾਬਰਤਾ ਚਾਹੀਦੀ ਹੈ ਜੇ ਫੀਮੇਲ ਧੱਕਾ ਕਰਦੀ ਹੈ ਫੀਮੇਲ ਨੂੰ ਜ਼ਿਆਦਾ ਰਾਈਟਸ ਦਿੱਤੇ ਆ ਕਿਸੇ ਦੇਸ਼ ਚ ਉਹ ਵੀ ਗਲਤ ਆ ਬਰਾਬਰ ਦੇ ਰਾਈਟਸ ਚਾਹੀਦੇ ਆ ਇਸ ਤਰ੍ਹਾਂ ਮੇਲ ਤੇ ਫੀਮੇਲ ਰਲ ਕੇ ਕਹਿਣ ਵੀ ਜਿਹੜੇ ਮੇਲ ਤੇ ਫੀਮੇਲ ਨਹੀਂ ਐਲ ਜੀ ਬੀ ਟੀ ਕਿਊ ਕਮਿਊਨਿਟੀ ਹੈਗੀ ਆ ਉਹ ਹੈ ਹੀ ਨਹੀਂ ਉਹ ਵੀ ਗਲਤ ਆ ਤੇ ਜੇ ਕਹਿਣ ਉਹ ਰਲ ਕੇ ਸਾਰੇ ਵੀ ਅਸੀਂ ਤਾਂ ਮੇਲ ਤੇ ਫੀਮੇਲ ਨੂੰ ਰਹਿਣ ਨਹੀਂ ਦੇਣਾ ਉਹ ਵੀ ਗਲਤ ਆ ਇਹ ਚੈੱਕਸ ਐਂਡ ਬੈਲੈਂਸ ਚਾਹੀਦੇ ਆ ਸੱਤਾ ਜਿਹੜੀ ਰਾਜ ਮਸ਼ੀਨਰੀ ਹੁੰਦੀ ਆ ਨਾ ਜਿਹੜੀ ਉਹਨੇ ਰਾਜ ਦਾ ਮਤਲਬ ਹੈਗਾ ਹੋਣਾ ਚਾਹੀਦਾ ਮਤਲਬ ਇੱਕ ਜਿਹੜਾ ਆਦਰਸ਼ਵਾਦੀ ਸਮਾਜ ਆ ਆਈਡੀਅਲ ਸੁਸਾਇਟੀ ਆ ਜਿਹੜੀ ਨਾਟ ਆਈਡਲ ਆਈਡੀਅਲ ਸੁਸਾਇਟੀ ਆਦਰਸ਼ਵਾਦੀ ਸਮਾਜ ਦੇ ਵਿੱਚ ਭਾਵੇਂ ਕਿਸੇ ਸਮਾਜ ਦੇ ਵਿੱਚ ਕੋਈ 2 ਮਿਲੀਅਨ ਦੀ ਪਾਪੂਲੇਸ਼ਨ ਆ ਇੱਕ ਵੀ ਵਿਅਕਤੀ ਆ ਜਿਹੜਾ ਅਲੱਗ ਤਰ੍ਹਾਂ ਦਾ ਉਹਨੂੰ ਸਤਿਕਾਰ ਦਿੱਤਾ ਜਾਂਦਾ ਇੱਕ ਵੀ ਬੰਦਾ ਉਹ ਭਾਵੇਂ ਉਹ ਮਾਈਨੋਰਿਟੀ ਦੇ ਵਿੱਚ ਆ ਭਾਵੇਂ ਰਿਲੀਜੀਅਸ ਮਾਈਨੋਰਿਟੀ ਆ ਭਾਵੇਂ ਕਲਚਰਲ ਮਾਈਨੋਰਿਟੀ ਆ ਭਾਵੇਂ ਉਹਦਾ ਸਰੀਰ ਵੱਖਰੀ ਤਰ੍ਹਾਂ ਦਾ ਉਹਨੂੰ ਮਾਨਤਾ ਦਿੱਤੀ ਜਾਂਦੀ ਆ ਇਸੇ ਤਰ੍ਹਾਂ ਜੇ ਅੱਜ ਕੱਲ੍ਹ ਦੀ ਸੋਸਾਇਟੀ ਦੇ ਵਿੱਚ ਟਰੰਪ ਸਾਹਿਬ ਕਹਿ ਰਹੇ ਨੇ ਤਾਂ ਸਿਰਫ ਤੇ ਮੇਲ ਤੇ ਫੀਮੇਲ ਹੀ ਆ ਹੋਰ ਕੋਈ ਹੈ ਹੀ ਨਹੀਂ ਤਾਂ ਉਹ ਗਲਤ ਨੇ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ ਕਾਲਰ ਨੇ ਸਾਡੇ ਨਾਲ ਫਿਰ ਆਪਾਂ ਉਹਨਾਂ ਦੀ ਗੱਲਬਾਤ ਸੁਣਾਂਗੇ
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ ਓਹ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਪਿੰਜ਼ਾ ਡੀਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ ਪਿੰਜ਼ਾ ਡੀਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ ਪਿੱਜ਼ਾ ਡੀਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ ਪਿੱਜ਼ਾ ਡੀਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡੀਪੂ ਔਰ ਆਰਡਰ ਐਟ ਪਿੱਜ਼ਾਡੀਪੂ.ca
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੂੰ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ। ਹੋਰ ਕੀ ਗਿਣਾਵਾਂ, ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦ ਸੀਐਫਓ ਫॉर ਦ ਬ੍ਰੈਂਪਟਨ ਵੈਸਟ ਪੀਸੀ ਰਾਈਡਿੰਗ ਐਸੋਸੀਏਸ਼ਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ। ਸਵਾਗਤ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ, 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚੌਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰਾਂਗੇ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਸਪਾਂਸਰ ਕਰ ਰਹੇ ਨੇ ਅਮਨਦੀਪ ਕਪਲਾ ਜੀ। ਇਹ ਰੀਅਲ ਸਟੇਟ ਕਲੋਜ਼ਿੰਗ ਦੇ ਵਿੱਚ ਮਾਹਰ ਨੇ, ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। 905-456-5020 ਇਹਨਾਂ ਦਾ ਨੰਬਰ ਹੈ, 9054562020। ਕਲੋਜ਼ਿੰਗ ਕਰਾਉਣੀ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਹੈ, ਘਰ ਲਿਆ, ਕੋਈ ਕੌਂਡੋ ਆ, ਤੁਸੀਂ ਇਹਨਾਂ ਨਾਲ ਤਾਲਮੇਲ ਜ਼ਰੂਰ ਕਰਨਾ। ਤੁਹਾਨੂੰ ਕਲੋਜ਼ਿੰਗ ਵਾਲੇ ਦਿਨ ਨਹੀਂ ਕੋਈ ਪ੍ਰੋਬਲਮ ਆਉਂਦੀ, ਬੜੀ ਸਮੂਥ ਕਲੋਜ਼ਿੰਗ ਹੁੰਦੀ ਹੈ। ਜੇ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਹੈ ਤਾਂ 2-2.5 ਮਹੀਨੇ ਪਹਿਲਾਂ ਤੁਸੀਂ ਤਾਲਮੇਲ ਕਰ ਲਿਓ, ਕਿਉਂਕਿ ਕਾਫੀ ਤਰ੍ਹਾਂ ਦੀਆਂ ਸਰਚਿਜ਼ ਕਰਨ ਵਾਲੀਆਂ ਹੁੰਦੀਆਂ। ਯਾਦ ਰੱਖਿਓ ਜੀ, ਆਸਰਾ ਲਾਇਰਸ, 905-456-5020। ਜੇ ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਹੈ ਫਿਰ ਤੁਸੀਂ ਤਾਲਮੇਲ ਕਰਨਾ ਮਨਵਿੰਦਰ ਖੋਸਾ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, 647-646-3000 ਉਹਨਾਂ ਦਾ ਨੰਬਰ ਹੈ ਜੀ। ਪੁਆਇੰਟ ਸਿਸਟਮ ਤੇ ਆਉਣਾ ਚਾਹੁੰਦੇ ਹੋ ਜਾਂ ਕਿਸੇ ਹੋਰ ਸਿਸਟਮ ਦੇ ਤਹਿਤ ਤੁਸੀਂ ਇੱਥੇ ਇਮੀਗ੍ਰੇਸ਼ਨ ਲੈਣੀ ਹੈ ਜਾਂ ਵਰਕ ਪਰਮਿਟ ਵਗੈਰਾ ਲੈਣਾ ਹੈਗਾ, ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਸਕਦੇ ਹੋ। 6476463000। ਸਾਡੇ ਨਾਲ ਕਾਫੀ ਦੇਰ ਤੋਂ ਸਾਡੇ ਵੀਰ ਜੀ ਜੁੜੇ ਨੇ, ਸ਼ਾਇਦ ਬਲਵਿੰਦਰ ਸਿੰਘ ਜੀ ਨੇ। ਡਿੱਗਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਜੀ ਸਤਿ ਸ਼੍ਰੀ ਅਕਾਲ,
ਕੀ ਹਾਲ ਆ ਜੀ ਤੁਹਾਡਾ? ਠੀਕ ਠਾਕ ਹੋ?
ਬਹੁਤ ਵਧੀਆ ਬਰਾ ਜੀ, ਬਹੁਤ ਵਧੀਆ ਬਰਾ ਜੀ। ਮੈਂ ਸ਼ਾਰਟ ਦੇ ਵਿੱਚ ਹੀ ਦੋ,
ਨਹੀਂ ਨਹੀਂ ਲਾਓ, ਖੁੱਲਾ ਟਾਈਮ, ਕੋਈ ਗੱਲ ਨਹੀਂ ਹੈਗਾ
ਆਪਣੇ ਕੋਲ। ਐਨੀਵੇ, ਆਪਾਂ ਜਿਹੜੀ ਐਲਜੀਬੀਟੀ ਦੀ ਗੱਲ ਤੁਸੀਂ ਕਰ ਰਹੇ ਸੀਗੇ, ਇਹਦੇ ਵਿੱਚ ਜਿੱਦਾਂ ਤੁਸੀਂ ਕਿਹਾ 1% ਤੋਂ ਵੀ ਘੱਟ ਪਾਪੂਲੇਸ਼ਨ ਆ। ਹਾਂਜੀ,
ਇਸ ਤੋਂ ਵੀ ਘੱਟ ਹੋ ਸਕਦਾ।
ਨੇਚਰ ਦੇ ਵਿੱਚ ਇਹੋ ਜਿਹੜੇ ਮਤਲਬ ਹੈ, ਜਿਹੜੇ ਹੋਰ ਵੀ ਜਿਹੜੇ,
ਅੱਛਾ ਨਹੀਂ ਵੈਸੇ ਨਹੀਂ ਇਹਦੀ ਨੀ ਮੈਂ 1% ਤੋਂ, ਮੈਂ ਬਰਥ ਵਾਲੀ ਕਿਹਾ ਸੀ ਵੀ ਜਿਹੜੇ ਪੇਰੈਂਟਸ ਦਾ ਸਟੇਟਸ ਆ, ਜਿਹੜਾ ਸਟੇਟਸ ਲੀਗਲ ਨਹੀਂ ਹੁੰਦਾ, ਬਹੁਤ ਥੋੜੇ ਹੁੰਦੇ ਨੇ ਉਹ,
ਹਨਾ। ਉਹ ਮੈਂ ਸੈਕੰਡ ਪੁਆਇੰਟ ਇਹਨੂੰ ਥੋੜਾ ਜਿਹਾ ਕਲੀਅਰ ਕਰ ਦਈਏ। ਅਗਰ ਇਹ ਜ਼ਿਆਦਾ ਨਾ ਇੰਨਾ ਐਲਜੀਬੀਕਿਊ ਜਿਹੜੀ ਇਹਨਾਂ ਦੀ ਡਿਮਾਂਡ ਵੱਧਦੀ ਹੋਈ ਨਾ ਜਾਂਦੀ, ਤਾਂ ਮੇਰੇ ਖਿਆਲ ਇਹਨਾਂ ਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ ਇੱਥੇ ਨੌਕਰੀ ਦੀ। ਗਵਰਨਮੈਂਟ ਉਹਦੇ ਨਾਲ ਇਹੋ ਜਿਹੜੇ ਆ ਇਨਕੇਪੇਬਲ ਹੁੰਦੇ ਜਾਂ ਇਹਨਾਂ ਨੂੰ ਇਨਕਪੈਸੀਟੇਟ ਵੀ ਮੰਨ ਲਿਆ ਜਾਂਦਾ ਵੀ ਸਾਨੂੰ ਇਸ ਕਰਕੇ ਨੌਕਰੀ ਨਹੀਂ ਮਿਲਦੀ, ਬਿਲਕੁਲ ਗਵਰਨਮੈਂਟ ਅਸਿਸਟੈਂਟ ਇਹਨਾਂ ਨੇ ਰਹਿਣਾ ਸੀਗਾ। ਹਾਂਜੀ, ਪਰ ਦੈਟਸ ਦੇਅਰ ਚੋਇਸ। ਸਿਰਫ ਟਰੰਪ ਨੇ ਇਹ ਕਿਹਾ ਕਿ ਮਿਲਟਰੀ ਦੇ ਵਿੱਚ ਨਹੀਂ ਅਸੀਂ ਇਹਨਾਂ ਨੂੰ ਮਤਲਬ ਹਾਇਰ ਕਰਾਂਗੇ, ਕਿਉਂਕਿ ਪਹਿਲਾਂ ਲੇਡੀਜ਼ ਦੇ ਬਾਰੇ ਸੀ, ਲੇਡੀਜ਼ ਉਹ ਹਰ ਥਾਂ ਜਿੱਥੇ ਬੰਦਾ ਏਅਰਫੋਰਸ ਪਾਇਲਟ ਹੈ ਉੱਥੇ ਲੇਡੀਜ਼ ਵੀ ਪਾਇਲਟ ਸਾਰੇ। ਫਿਰ ਇਹਨਾਂ ਦੇ ਵਿੱਚ ਜਿਹੜੀ ਅਸਲ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਜਿਹੜੀ ਬਾਕੀ ਜਿਹੜੀ ਇਹਨਾਂ ਦੇ ਨਾਲ ਕੋ ਵਰਕਰ ਹੁੰਦੇ, ਜਿਹੜੀ ਉਹਨਾਂ ਦੀ ਕੰਪਲੇਂਟ ਹੁੰਦੀ, ਉਹਨੂੰ ਵੀ ਵੇਖਣਾ ਹੁੰਦਾ ਨਾ ਇਹਨਾਂ ਦਾ ਇਹ ਕਿ ਪਤਾ ਨੀ ਅੱਜ ਤੇ ਅਸੀਂ ਮੇਲ ਆ, ਹੋ ਸਕਦਾ 2-3 ਸਾਲਾਂ ਪਹਿਲਾਂ ਜੀ ਸਾਡਾ ਮਾਇੰਡ ਚੇਂਜ ਹੋ ਗਿਆ ਸੀ, ਫੀਮੇਲ ਹੋ ਗਿਆ।
ਹਾਂਜੀ, ਫਲੂਇਡ ਕਹਿੰਦੇ ਹਨ। ਹਾਂਜੀ ਹਾਂਜੀ, ਬਿਲਕੁਲ ਠੀਕ ਹੈ, ਬਿਲਕੁਲ ਠੀਕ।
ਜਿਸ ਪਾਰਟਨਰ ਦੇ ਨਾਲ ਤੁਸੀਂ ਪਾਰਟਨਰਸ਼ਿਪ ਪਾਈ, ਉਹੀ ਉਹਨੂੰ ਤਾਂ ਫਿਰ ਦਿਨਦਿਹਾੜੀ ਦੇ ਗਿਆ ਨਾ ਧੋਖਾ। ਅੱਛਾ, ਇਹਦੇ ਚ ਤੁਸੀਂ ਜਿਹੜੀ ਹਾਈਲਾਈਟ ਕੀਤਾ ਸੀ ਵੀ ਇਹਦੀ ਕੋਈ ਇੰਡੋਕਟ੍ਰਿਨੇਸ਼ਨ ਤਾਂ ਨੀ, ਐਬਸੋਲੂਟਲੀ ਰਾਜੀ, ਇਸ ਕੰਟਰੀ ਦੇ ਵਿੱਚ ਤਾਂ ਟੀਚਰ ਬ੍ਰੇਨ ਵਾਸ਼ ਕਰ ਰਹੇ ਨਿਆਣਿਆਂ ਨੂੰ। ਸਾਨੂੰ 7-8 ਸਾਲ ਦੀ ਉਮਰ ਤੱਕ ਪਤਾ ਹੀ ਨਹੀਂ ਸੀ ਕਿ ਅਸੀਂ ਬੋਏ ਆ ਜਾਂ ਗਰਲ, ਸਾਨੂੰ ਇੰਨਾ ਪਤਾ ਸੀ ਬੋਏ ਐਂਡ ਗਰਲ, ਪਰ ਮਤਲਬ ਦਾ ਨਹੀਂ ਪਤਾ ਮਤਲਬ ਕੀ ਹੁੰਦਾ, ਜਾ ਕੇ ਤੀਜੀ ਚੌਥੀ ਕਲਾਸ ਦੇ ਵਿੱਚ ਨੈਚੁਰਲੀ ਬੰਦੇ ਨੂੰ ਪਤਾ ਲੱਗਣ ਆ ਜਾਂਦਾ ਉਹਦੇ ਹਾਰਮੋਨ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਆ, ਹਾਂਜੀ। ਤੇ ਜੇ ਉਹਨੂੰ ਧੱਕੇ ਦੇ ਨਾਲ ਕਹਿਤਾ ਜਾਵੇ, ਜਿਵੇਂ ਨਾ ਇੱਕ ਅਡਾਪਟਿਡ ਥਿਊਰੀ ਹੁੰਦੀ ਆ ਅਡਾਪਟੇਸ਼ਨ ਦੀ, ਉਹਨੂੰ ਧੱਕੇ ਨਾਲ ਕਹਿਤਾ ਜਾਵੇ, ਜੋ ਧੱਕੇ ਨਾਲ ਉਹਦੇ ਮਾਇੰਡ ਦੇ ਵਿੱਚ ਬਲੀਫ ਬਣਾ ਦਿੱਤਾ ਜਾਵੇ ਤੇ ਉਹ ਨੈਚੁਰਲੀ ਹੀ ਉਸ ਗੱਲ ਤੋਂ ਇਨਫਲੂਐਂਸ ਹੋਣਾ ਸ਼ੁਰੂ ਹੋ ਜਾਂਦਾ, ਹਾਂਜੀ। ਸੋ ਇੱਥੇ ਟੀਚਰ ਕਿਉਂ ਕਰਦੇ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਆ ਲੈਫਟਿਸਟ ਲਿਬਰਲ ਸਰਕਾਰਾਂ ਜਿਹੜੀਆਂ ਕਿ ਯੂਰਪ ਦੇ ਕੰਟਰੋਲ ਦੇ ਵਿੱਚ ਰਹੀਆਂ, ਯੂਰਪੀਅਨ ਕਲਚਰ ਦੇ ਵਿੱਚ, ਉਹਨਾਂ ਦੇ ਆਖੇ ਲਾ ਕੇ ਕੰਮ ਕਰਦੇ ਜਿਹੜੀਆਂ ਇਹ ਲੈਫਟਿਸਟ ਤਾਕਤਾਂ ਆ, ਇਹ ਕਲੌਡ ਸ਼ਵਾਬ ਵਰਗੇ ਬੰਦੇ। ਅਸੀਂ ਹਿਟਲਰ ਦੀ ਗੱਲ ਕਰਦੇ ਉਹਦੇ ਤਾਂ ਕਦੇ ਲੈਕਚਰ ਕਰਾਂਗੇ ਪੂਰਾ ਫੁੱਲ ਫਲੈਜ 40 ਮਿੰਟ ਵਿਦਆਊਟ ਐਨੀ ਸਟਾਪ, ਹਾਂਜੀ। ਜਿਹੜੇ ਇਹੋ ਜਿਹੇ ਬੰਦੇ ਆ ਕਲਾਸ ਸ਼ਵਾਬ ਵਰਗੇ, ਇਹ ਇੰਨੇ ਡੇਂਜਰਸ ਬੰਦੇ ਆ, ਪਰ ਰਹਿੰਦੇ ਲੁੱਕ ਕੇ ਆ, ਇਹ ਪਿੱਛੋਂ ਇਹਨਾਂ ਦੇ ਜਿਹੜੇ ਕਲੱਚ ਦੇ ਵਿੱਚ ਜਾਂ ਇਹਨਾਂ ਦੇ ਕੰਟਰੋਲ ਦੇ ਵਿੱਚ ਜਿਹੜਾ ਜੋ ਆ ਉਹਦੇ ਥਰੂ ਇਹ ਕੰਮ ਕਰ ਰਹੇ, ਜਿਹਦੀ ਚ ਐਗਜ਼ਾਮਪਲ ਸੀ ਆ ਵਰਲਡ ਜਿਹੜੀ ਆ ਇਕਨੋਮਿਕ ਰਿਫੋਰਮ ਸੀ, ਇਹਦੇ ਤੇ ਵੀ ਕਿਸੇ ਨੂੰ ਖੋਲ ਕੇ ਗੱਲ ਕੀਤੀ ਜਾਊਗੀ, ਹਾਂਜੀ। ਸੋ ਇਹ ਜਿਹੜਾ ਕੰਟਰੋਲ ਆ ਬਹੁਤ ਦੂਰੋਂ ਸ਼ੁਰੂ ਹੁੰਦਾ, ਆ ਕੇ ਸਾਡੇ ਸਕੂਲਾਂ ਤੱਕ, ਸਾਡੇ ਨਿਆਣਿਆਂ ਤੱਕ, ਸਾਡੀ ਫੈਮਿਲੀ ਤੱਕ, ਉਹਨੂੰ ਡਿਸਟਰੋਏ ਕਰਨ ਦੇ ਉੱਤੇ ਇਹ ਲੱਗੇ ਹੋਏ, ਇਹਨਾਂ ਦਾ ਇਹੋ ਏਜੰਡਾ, ਹੋਰ ਕੋਈ ਏਜੰਡਾ ਨਹੀਂ ਹੈਗਾ, ਹਾਂਜੀ। ਇਹਨੂੰ ਮੈਂ ਇੱਥੇ ਛੱਡ ਦਿੰਦਾ,
ਬ੍ਰੇਨ ਵਾਸ਼ਿੰਗ ਮੈਂ ਤਾਂ ਐਗਜ਼ਾਮਪਲ ਦਿੱਤੀ ਆ, ਸਗੋਂ ਬਈ ਈਵਨ ਬ੍ਰੇਨ ਵਾਸ਼ਿੰਗ ਨਾ, ਚਲੋ ਇਹ ਤਾਂ ਸਿਸਟਮ ਦੇ ਵੱਲੋਂ ਕੀਤੀ ਜਾਂਦੀ ਹੈ, ਪਰ ਕਈ ਵਾਰੀ ਕੀ ਹੁੰਦਾ ਜਿਹੜੇ ਅਣਭੋਲ ਬੱਚੇ ਹੁੰਦੇ ਨੇ, ਦਿਮਾਗ ਦਾ ਕੋਰੀ ਸਲੇਟ ਆ, ਉਹ ਜਿਹੜੇ ਬੱਚੇ 7-8 ਸਾਲ 6 ਸਾਲ ਦੇ ਹੁੰਦੇ ਨੇ, ਉਹਨਾਂ ਨੂੰ 17-18 ਸਾਲ ਦੇ ਜਿਹੜੇ ਲੋਕ ਨੇ ਨਾ, ਉਹਨਾਂ ਨੂੰ ਤੁਸੀਂ ਕਹਿ ਲਓ ਸ਼ਿਕਾਰੀ ਪ੍ਰੀ ਡੇਟਰ ਕਹਿ ਲਓ ਜਾਂ ਇੰਟਰਨੈਟ ਦੇ ਬੈਠੇ ਬਦਮਾਸ਼ ਕਹਿ ਲਓ, ਹੈਂਜੀ, ਹਾਂਜੀ, ਉਹ ਇਸ ਤਰੀਕੇ ਨਾਲ ਗੁਮਰਾਹ ਕਰਦੇ ਨੇ, ਹਾਂਜੀ ਹਾਂਜੀ, ਤੇ ਉਹ ਬੱਚੇ ਦੇ ਦਿਮਾਗ ਚ ਪੱਕੀਆਂ ਗੱਲਾਂ ਬੈਠ ਜਾਂਦੀਆਂ ਜਿਹੜੀ ਕਿ ਰਿਐਲਿਟੀ ਨਹੀਂ ਹੁੰਦੀ।
ਜਿਹੜਾ ਬੰਦਾ ਉਹਨੂੰ ਪ੍ਰੀਵੈਂਟ ਕੀਤਾ ਜਾਵੇ ਉਹਦੀ ਸੋਚਣੀ, ਜਦੋਂ 18-19 ਸਾਲ ਦਾ 20 ਦਾ ਹੋ ਜਾਊਗਾ ਉਹਨੂੰ ਫਿਰ ਕੋਈ ਰੋਕ ਨਹੀਂ ਸਕਦਾ, ਉਹ ਆਪਣੇ ਪਾਵਾਂ ਨੂੰ ਉੱਤੋਂ ਜੋ ਮਰਜ਼ੀ ਕਹਿ ਦੋ, ਮਰਜ਼ੀ ਆਪਣੀ ਉਹੀ ਕਰਨੀ ਜਿਹੜੀ ਉਹਦੀ ਨੇਚਰ ਆ,
ਬਿਲਕੁਲ ਬਿਲਕੁਲ।
ਤੇ ਐਨੀਵੇ ਜਿਹੜੀ ਸਿਟੀਜ਼ਨਸ਼ਿਪ ਹੈ ਬਰਾੜ ਜੀ, ਇੱਕ ਅਮੈਰੀਕਾ ਹੀ ਸਿਰਫ ਕੰਟਰੀ ਇਹੋ ਜਿਹਾ ਸੈਕੰਡ ਨੰਬਰ ਤੇ ਬ੍ਰਾਜ਼ੀਲ ਆ ਜਿਹੜੇ ਸਿਟੀਜ਼ਨਸ਼ਿਪ ਰਾਈਟ ਦਿੰਦੇ ਆ ਨਿਆਣੇ ਨੂੰ ਜੰਮਦੇ ਨੂੰ, ਜਿੱਦਾਂ ਜਿਹੜੇ ਅਸੀਂ ਕਿਸੇ ਨੂੰ ਹਰ ਕੰਟਰੀ ਚ ਹੁੰਦਾ, ਜਿੱਦਾਂ ਮੰਨ ਲਓ ਸਾਡੇ ਨਿਆਣੇ ਇੱਥੇ ਜੰਮੇ ਆ, ਉਸ ਵੇਲੇ ਸਾਡੇ ਕੋਲ ਇੰਡੀਅਨ ਸਿਟੀਜ਼ਨਸ਼ਿਪ ਸੀ, ਉਹ ਨਿਆਣਿਆਂ ਦਾ ਰਾਈਟ ਹੁੰਦਾ ਇੰਡੀਅਨ ਸਿਟੀਜ਼ਨਸ਼ਿਪ ਨੂੰ, ਤੁਹਾਨੂੰ ਰਜਿਸਟਰ ਕਰਨਾ ਪੈਂਦਾ। ਉਹਦੇ ਵਿੱਚ ਕਾਨੂੰਨ ਮੋਸਟਲੀ ਜਿਹੜੀ ਜਨੇਵਾ ਕਨਵੈਨਸ਼ਨ ਹੈ ਉਹ ਇਹ ਕਹਿੰਦੀ ਹੈ ਕਿ ਜਦੋਂ ਨਿਆਣਾ 18 ਸਾਲ ਦਾ ਹੋ ਜਾਂਦਾ, ਮੰਨ ਲਓ ਇੱਥੇ ਵਿਜ਼ਟਰ ਆਏ ਕੈਨੇਡਾ ਦੇ ਵਿੱਚ, ਉਹਨਾਂ ਦੇ ਨਿਆਣਾ ਬੱਚਾ ਹੋ ਗਿਆ ਉਹ ਨਾਲ ਲੈ ਗਿਆ, ਜਦੋਂ 18 ਸਾਲ ਦਾ ਹੋ ਜਾਏਗਾ ਤਾਂ ਉਹ ਕੋਈ ਬਰਥ ਹੈ ਕਿ ਕੈਨੇਡਾ ਦਾ ਨਾ, ਉਹਦਾ ਰਾਈਟ ਬਣ ਰਿਹਾ ਕੈਨੇਡੀਅਨ ਸਿਟੀਜ਼ਨਸ਼ਿਪ ਕਲੇਮ ਕਰ ਸਕੇ। ਅਮੈਰੀਕਾ ਦੇ ਵਿੱਚ ਇਹ ਹੁੰਦਾ ਸੀ ਕਿ ਜੇ ਉੱਥੇ ਨਿਆਣਾ ਬੱਚਾ ਹੋ ਗਿਆ ਤੇ ਉਹ ਜਿਹੜੇ ਆ ਐਜ਼ ਅ ਮਰਸੀ ਬੇਸਿਸ ਕੇ ਇਹ ਅਮੈਰੀਕਨ ਕਿਡ ਨੂੰ ਜਿਹੜੇ ਪਾਲਣ ਵਾਲੇ ਮਾਂ ਬਾਪ ਆ ਉਹਨਾਂ ਨੂੰ ਸਟੇਅ ਮਿਲਣੀ ਚਾਹੀਦੀ। ਇਹ ਕੰਮ ਚੱਲਦਾ ਰਿਹਾ, ਉਹ ਕੰਮ ਇੰਨਾ ਵੱਧ ਗਿਆ ਕਿ ਇੱਥੋਂ ਮੈਂ ਕੈਨੇਡਾ ਦੇ ਵਿੱਚੋਂ ਦੇਖਿਆ ਜਿਹੜੇ ਤਾਂ ਲੋਕੀ ਜਿਸਲੇ ਚਾਇਲ ਬਰਥ ਹੋਣ ਵਾਲਾ ਦਾ $5,000 ਹੀ ਲੱਗੂਗਾ ਕੈਸ਼, ਉੱਥੇ ਜਾ ਕੇ ਬੱਚੇ ਦਾ ਜਨਮ ਕਰਾ ਦਿਓ ਅਮਰੀਕਾ ਵਿੱਚ ਤਾਂ ਕਿ ਉਹਨੂੰ ਸਿਟੀਜ਼ਨਸ਼ਿਪ ਮਿਲ ਜੂਗੀ।
ਮਿਸਯੂਜ਼ ਕਰਦੇ
ਸੀ ਅੱਜ ਤੱਕ ਚੱਲਦਾ, ਬਹੁਤ ਲੋਕਾਂ ਦੇ ਕੇਸ ਹੋਏ ਇੱਦਾਂ, ਬਹੁਤ ਮੁਲਕਾਂ ਚ ਲੋਕ ਆਉਂਦੇ ਜਦੋਂ ਵੋਮੈਨ 6-7 ਮਹੀਨੇ ਦੀ ਪ੍ਰੈਗਨੈਂਟ ਸੀ ਉਹ 6 ਮਹੀਨੇ ਰਹਿ ਸਕਦੇ ਅਮਰੀਕਾ, ਉਹਦੇ ਵਿੱਚ ਉੱਥੇ ਬੱਚੇ ਦਾ ਜਨਮ ਹੋਇਆ, ਉਹਦਾ ਜਨਮ ਜਿਹੜਾ ਆ ਬਰਥ ਸਰਟੀਫਿਕੇਟ ਰਜਿਸਟਰ ਕੀਤਾ, ਉਹ ਤੋਂ ਬਾਅਦ ਅਪਲਾਈ ਕੀਤਾ ਟੈਂਪਰਰੀ ਰੈਜੀਡੈਂਟ ਵਾਸਤੇ ਕਿ ਵੀ ਹੈਵ ਅਮੈਰੀਕਨ ਬੋਰਡ ਖੇਡ, ਇਹਨੂੰ ਪਾਲੇਗਾ ਕਿਹੜਾ। ਜਦੋਂ ਕਿ ਜਿਹੜਾ ਅਮੈਰੀਕਨ ਕਾਨਸਟੀਟਿਊਸ਼ਨ ਹੈ ਉਹ ਇਹ ਕਹਿੰਦਾ ਜਿਹੜਾ ਬੱਚਾ ਜਦੋਂ ਇੱਥੇ ਜੰਮ ਪਿਆ ਉਹ ਇੱਥੋਂ ਤੱਕ ਬਰਾਦ ਦੀ ਜਿਹੜੀਆਂ ਅਮੈਰੀਕਨ ਓਵਰਸੀਜ਼ ਟੈਰੋਟੋਰੀ ਆ ਜਿਵੇਂ ਪਨਾਮਾ ਕਨਾਲ ਸੀ ਜੇ ਉੱਥੇ ਵੀ ਜਿਹੜਾ ਜਨਮਦਾ ਸੀ ਉਹਨੂੰ ਵੀ ਅਮੈਰੀਕਨ ਸਿਟੀਜ਼ਨ ਮੰਨਿਆ ਜਾਂਦਾ ਸੀ, ਇੱਥੋਂ ਤੱਕ ਕਿ ਜੇ ਅਮੈਰੀਕਨ ਏਅਰਲਾਈਨ ਦੇ ਵਿੱਚ ਤੁਹਾਡਾ ਜਨਮ ਹੋ ਜਾਂਦਾ, ਮੰਨ ਲਓ ਇੰਡੀਆ ਤੋਂ ਫਲਾਈਟ ਚੱਲੀ ਅੱਧ ਵਿਚਾਲੇ, ਤੇ ਜੇ ਅਮੈਰੀਕਨ ਏਅਰਲਾਈਨ ਹੈ ਤਾਂ ਉਹਦੇ ਅਮੈਰੀਕਨ ਸਿਟੀਜ਼ਨ ਮੰਨਿਆ ਜਾਂਦਾ ਸੀ ਜੇ ਨਿਆਣੇ ਦਾ ਉਹਦੇ ਵਿੱਚ ਜਨਮ ਹੋ ਗਿਆ ਭਾਵੇਂ ਉਹਦੇ ਪੇਰੈਂਟ ਇੰਡੀਅਨ ਹੀ ਹੋਣ, ਹਾਂਜੀ। ਅੱਛਾ, ਉਹ ਫਿਰ ਇਹ ਜਿਹੜਾ ਇਹ ਪ੍ਰੋਬਲਮ ਫਿਰ ਇੱਥੋਂ ਸ਼ੁਰੂ ਹੋਈ, ਲੋਕੀ ਹੁਣ ਆਉਂਦੇ ਹੀ ਇਸ ਕਰਕੇ ਸੀਗੇ ਆ ਕੇ ਵੀ ਜਨਮ ਵਾਸਤੇ ਆਏ, ਤੇ ਫਿਰ ਜਦੋਂ ਹੁਣ ਹੱਦ ਤੋਂ ਜ਼ਿਆਦਾ ਹੀ ਕੰਮ ਵੱਧ ਜਾਵੇ ਫਿਰ ਹੀ ਅਗਲੇ ਜਦੋਂ ਹਾਹਾਕਾਰ ਮੱਚ ਜਾਵੇ ਫਿਰ ਹੀ ਕਹਿੰਦੇ ਵੀ ਅਸੀਂ ਇਹ ਬੰਦ ਨਹੀਂ ਵੈਸੇ ਹੋ ਸਕਦਾ, ਕਿਉਂਕਿ ਜਿਹੜੀ 24ਵੀਂ ਅਮੈਂਡਮੈਂਟ ਹੈ ਅਮੈਰੀਕਨ ਉਹ ਇਸ ਗੱਲ ਦਾ ਪੂਰਾ ਜਿਹੜਾ ਆ ਜਿਹੜਾ ਬੱਚਾ ਜੰਮਿਆ ਉਹਦਾ ਕੋਈ ਕਿਸੂ ਨਹੀਂ, ਇਹ ਹੁੰਦਾ ਵੀ ਜਿਹੜਾ ਬੱਚਾ ਆ ਉਹ ਜੇ ਗਵਰਨਮੈਂਟ ਦੀ ਰਿਸਪੋਂਸੀਬਿਲਟੀ ਆ ਤੇ ਉਹ ਬੱਚਾ ਰੱਖ ਸਕਦੀ ਆ, ਗਵਰਨਮੈਂਟ ਉਹਨੂੰ ਅਡਾਪਸ਼ਨ ਵਾਸਤੇ ਦੇ ਸਕਦੇ ਆ, ਤੇ ਜਿਹੜੇ ਮਾਪੇ ਆ ਉਹ ਜਾਓ ਜੀ ਆਪਣੇ ਘਰ ਜਿੱਥੋਂ ਤੁਸੀਂ ਆਏ ਆ,
ਹਾਂਜੀ ਹਾਂਜੀ।
ਜਦੋਂ ਉਹ ਬੱਚਾ 18 ਸਾਲ ਦਾ ਹੋ ਜਾਂਦਾ ਅਮਰੀਕਾ ਵਿੱਚ, ਉਹ ਦੁਬਾਰਾ ਉਹਨਾਂ ਹੀ ਪੇਰੈਂਟ ਨੂੰ ਸਪੋਂਸਰ ਕਰਕੇ ਫਿਰ ਦੁਬਾਰਾ ਅਮਰੀਕਾ ਲਿਆ ਸਕਦਾ, ਇਹ ਜ਼ਰੂਰ ਹੋ ਜਾਂਦਾ ਜੀ। ਸੋ ਇਹਦੇ ਵਿੱਚ ਕੋਈ ਏਡੀ ਕੰਮ ਉਦੋਂ ਹੀ ਖਰਾਬ ਹੁੰਦਾ ਜਦੋਂ ਜੇ ਤਾਂ 2-4 ਹਜ਼ਾਰ ਆਇਆ ਹੁੰਦਾ ਬੰਦਾ, 50 ਹਜ਼ਾਰ ਆਇਆ ਹੁੰਦਾ, ਕੁਛ ਵੀ ਨਹੀਂ, ਜਦੋਂ ਮਿਲੀਅਨ ਹੀ ਆਉਣੇ ਸ਼ੁਰੂ ਹੋ ਜਾਣ। ਹੁਣ ਰਿਫਿਊਜੀ ਕਲੇਮ ਦੀ ਗੱਲ ਇਹ ਹੈ, ਅਮਰੀਕਾ ਦੇ ਬਾਰਡਰ ਤੇ ਇੱਥੋਂ ਕੈਨੇਡੀਅਨ ਜਾਂਦੇ, ਮੈਂ ਖੁਦ ਬਿਲਕੁਲ ਰਿਪੋਰਟ ਇੰਨੀ ਕ੍ਰੈਡੀਬਲ ਰਿਪੋਰਟ ਆ ਵੇਖੀ, ਜਦੋਂ ਉੱਥੇ ਵੀਰਾਂ ਹੀ ਘੱਟ ਕੇ ਲੋਕੀ ਆਉਣ ਲੱਗ ਗਏ, ਉਹ ਕਹਿਣੇ ਰਿਫਿਊਜੀ ਤਾਂ ਜਿਹੜੇ ਜੈਨੂਇਨ ਰਿਫਿਊਜੀ ਸਗੋਂ ਤੰਗੀ ਤਾਂ ਉਹਨਾਂ ਨੂੰ ਹੋਣੀ ਆ ਹੁਣ ਅੱਗੇ ਜੈਨੂਇਨ ਰਿਫਿਊਜੀ. ਹੁਣ ਇੱਕ ਹੋਰ ਐਗਜ਼ਾਮਪਲ ਮੈਂ ਛੁੱਟੀ ਦੇਣਾ, ਇੱਕ ਸਟੂਡੈਂਟ ਦੀ ਬੜੀ ਪ੍ਰੋਬਲਮ ਚੱਲਦੀ ਸੀ ਹਾਂਜੀ. ਉਹ ਕਹਿੰਦੇ ਜਿੰਨੇ ਵੀ ਇਲੀਗਲ ਬੰਦੇ ਕੱਢ ਦਿਓ, ਉਹ ਆਪਣਾ ਡੋਨਲਡ ਟਰੰਪ ਇਹ ਕਹਿੰਦਾ ਵੀ ਜਿਹੜੇ H-1B ਤੇ ਆਉਂਦੇ ਆ ਸਟੂਡੈਂਟ, ਉਹਨਾਂ ਨੂੰ ਤੁਸੀਂ 3 ਸਾਲ ਰੱਖ ਕੇ ਕਹਿੰਦੇ ਆ ਜਾਓ, ਜਾਂ ਉਹਨਾਂ ਨੂੰ ਇੱਥੇ ਸਟੇ ਨੀ ਦਿੰਦੇ. ਉਹ ਜਦੋਂ ਇੱਥੇ ਬੈਚਲਰ ਡਿਗਰੀ ਕਰਦੇ, ਉਹਨਾਂ ਕੋਲ ਅਮਰੀਕਾ ਵਿੱਚ ਰਹਿਣ ਦਾ ਰਾਈਟ ਹੋਣਾ ਚਾਹੀਦਾ. ਜਿਸ ਤਰ੍ਹਾਂ ਮੈਂ ਕਿਹਾ ਕਿ ਜਿਹੜੇ ਕੈਨੇਡਾ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਸਟੂਡੈਂਟ ਰਹਿੰਦੇ ਆ, ਭਾਵੇਂ ਉਹਨਾਂ ਦੇ ਕੋਈ ਡਿਗਰੀ ਹੈ ਜਾਂ ਨਹੀਂ ਹੈ, ਪਰ ਉਹ ਐਜ ਏ ਸਟੂਡੈਂਟ ਬੇਸ ਤੇ 5 ਸਾਲ ਕੱਢ ਚੁੱਕੇ, ਉਹਨਾਂ ਨੂੰ ਨੈਚੁਰਲੀ ਜਿਹੜੀ ਉੱਥੇ ਦਾ PR ਮਿਲਣਾ ਚਾਹੀਦਾ. ਇਹੋ ਜਿਹੇ ਤੋਂ ਗੱਲ ਹੀ ਨਹੀਂ ਕਰਦਾ. ਹਾਂਜੀ, ਇਹੋ ਗੱਲ ਡੋਨਲਡ ਟਰੰਪ ਕਰ ਰਿਹਾ ਕਿ ਜਿਹੜੇ ਅਲੀਗਲ ਬੰਦੇ ਆ ਸਟਾਰਟਿੰਗ ਵਿਦ ਰਾਜ 17-17 ਵਾਰੀ ਕਨਵਿਕਟਡ ਹੋਏ ਬੰਦੇ ਨਾ, ਉਹਨਾਂ ਨੂੰ ਸਪੋਰਟ ਨਹੀਂ ਸੀ ਕੀਤਾ ਜਾ ਰਿਹਾ. ਇਹਨਾਂ ਨੂੰ ਪਹਿਲਾਂ ਕੱਢੋ ਤਾਂ ਕਿ ਜਿਹੜੇ ਲੀਗਲ ਬੰਦੇ ਆਉਣ ਵਾਲੇ ਆ, ਜਿਹੜੇ ਉਧਰ ਵਿਚਾਰੇ ਉਹਨਾਂ ਨੂੰ ਡ੍ਰੀਮਰ ਕਹਿੰਦੇ ਵੀ ਉਹਨਾਂ ਦਾ ਡ੍ਰੀਮ ਹੈ ਅਮਰੀਕਾ ਜਾ ਕੇ ਪੜ੍ਹੀਏ, ਉੱਥੇ ਜਾ ਕੇ ਸਾਂਭੀਏ, ਉਹਨਾਂ ਦੇ ਰਾਹ ਵਿੱਚ ਤੁਸੀਂ ਵੱਟੇ ਪਾ ਰਹੇ ਆ. ਕ੍ਰਿਮੀਨਲ ਤੁਸੀਂ ਲਿਆ ਰਹੇ ਆ, ਅਲੀਗਲ 1.5 ਮਿਲੀਅਨ ਬੰਦਾ ਇੱਥੇ ਇਕੱਠਾ ਕੀਤਾ, ਦੂਜਿਆਂ ਦਾ ਤੁਸੀਂ ਰਾਹ ਰੋਕਿਆ ਹੋਇਆ. ਹਾਂਜੀ, ਸੋ ਇਹ ਵੇਖੋ ਕਿੱਧਰ ਨੂੰ ਗੱਲ ਜਾ ਰਹੀ ਆ. ਕ੍ਰਿਮੀਨਲ ਤਾਂ ਆ ਜਿਹੜੀਆਂ ਬਾਈਡਨ ਨੇ ਇਹੋ ਜਿਹੇ ਸਿਸਟਮ ਕਰਤੇ ਸੀ ਵੀ ਤੁਸੀਂ ਆ ਕੇ ਅਲੀਗਲ ਬੰਦੇ ਟੈਂਟ ਲਾ ਕੇ ਜਿਹੜੇ ਮਰਜ਼ੀ ਸ਼ਹਿਰ ਚ ਡਾਊਨ ਟਾਊਨ ਦੇ ਵਿੱਚ ਜਿਹੜੀਆਂ ਆਪਣੀਆਂ ਸਿਟੀ ਇਹਨਾਂ ਨੇ ਬਣਾਈਆਂ ਹੁੰਦੀਆਂ ਸੈਂਚੁਰੀ ਸਿਟੀ, ਤੋਂ ਵੇਖਣ ਵਾਲਾ ਬੰਦਾ ਇਹ ਸਮਝਦਾ ਵੀ ਖੜੇ ਅਮੈਰੀਕਨ ਹੀ ਸਾਰੇ ਅਨਪਲਾਇਮੈਂਟ ਉੱਤੇ ਆ ਗਏ ਆ ਤੇ ਸਾਰੇ ਰੋਣ ਲੱਗ ਗਏ, ਜਦੋਂ ਕਿ ਉਹ ਅਲੀਗਲ ਬਾਕੀ ਮੌਕਾ ਤੋਂ ਆਏ ਹੋਏ ਲੋਕੀ ਜਿਹੜੇ ਉਹਨਾਂ ਨੇ ਜਿੰਨੇ ਵੀ ਸਿਟੀ ਡਾਊਨ ਟਾਊਨ ਇੱਥੇ ਸਾਡੇ ਵੀ ਹੈਗੇ ਆ ਬਥੇਰੇ. ਹਾਂਜੀ, ਇੱਥੇ ਮੈਂ ਆਪ ਦੇਖੇ ਤੁਰੇ ਜਾਂਦੇ ਨੇ ਆ ਝਾੜੀਆਂ ਦੇ ਪਿੱਛੇ, ਆਪਣੇ ਮੁੰਡੇ ਮੈਂ ਰੋਂਦੇ ਵੇਖੇ ਜਿਹਨਾਂ ਨੇ ਟੈਂਟ ਲਾਏ ਹੋਏ ਸੀਗੇ ਇੱਥੇ. ਜੇ ਉਹਨਾਂ ਨੂੰ ਹੁਣ ਵਧਾਈ ਜਾਓ, ਹਰ ਸਾਲ ਉਹਨੇ ਆਉਣ ਦਿਓ ਤੇ ਉਹ ਕੱਲ ਨੂੰ ਜਿੱਥੇ ਮਰਜ਼ੀ ਟੈਂਟ ਲਾ ਲੈਣਗੇ. ਹੁਣ ਰੈਂਟ ਤੋਂ ਆਏ ਨੀ ਨਿਕਲਦੇ, ਪਰਸੋਂ ਨੂੰ ਸਕੁਆਡ ਤੁਹਾਡੇ ਘਰਾਂ ਚ ਧੱਕੇ ਨਾ ਕੇ ਵੜ ਜਾਣਗੇ, ਤੁਸੀਂ ਕੱਢ ਨਹੀਂ ਸਕਦੇ ਉਹਨਾਂ ਨੂੰ ਬਾਹਰ ਦੇ. ਉਸ ਹੱਦ ਤੱਕ ਕੰਮ ਖਰਾਬ ਹੋ ਸਕਦਾ ਹੈ.
ਬਿਲਕੁਲ, ਕੰਟਰੋਲਡ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਹੋਣੀ ਚਾਹੀਦੀ ਆ,
ਨੁਕਸਾਨ ਤੇ ਉਹਨਾਂ ਦਾ ਹੁੰਦਾ ਜਿਹੜੇ ਵਿਚਾਰੇ ਆਉਣਾ ਚਾਹੁੰਦੇ ਆ, ਜਿਹੜੇ ਲਜਿਟ ਆ, ਜਿਵੇਂ ਹੁਣ ਤੁਸੀਂ ਕਹਿੰਦੇ ਨੀ ਕਿ ਉੱਥੇ ਬੈਠੇ ਹੋਏ ਆ ਸਟ੍ਰਾਈਕ ਤੇ, ਉਹਨਾਂ ਨੂੰ ਤੰਗੀ ਤਾਂ ਆ ਰਹੀ ਆ ਵੀ ਜਿਹੜੇ ਅਲੀਗਲ ਆ ਕ੍ਰਿਮੀਨਲ ਲੋਕ ਆ ਉਹ ਕ੍ਰਿਮੀਨੈਲਿਟੀ ਕਰਦੇ, ਤੇ ਦੂਜੇ ਕਹਿੰਦੇ ਆ ਦੇਖ ਲਓ ਉਹ ਕਹਿੰਦੇ ਇਹ ਵੀ ਉਹੋ ਜਿਹਾ ਹੀ ਹੋਣੇ ਆ ਜੀ. ਸੋ ਇਹ ਸੁਧਾਰ ਕਰਨ ਦੀ ਲੋੜ ਆ, ਇਹਨੂੰ ਇਮੀਗ੍ਰੇਸ਼ਨ ਸਿਸਟਮ ਨੂੰ ਜਦੋਂ ਤੱਕ ਇਹਦਾ ਪੂਰਾ ਓਵਰਹਾਲ ਨਹੀਂ ਹੁੰਦਾ ਹੋ ਜਾਊ. ਹੁਣ ਉਧਰ ਸ਼ੁਰੂ ਹੋਇਆ ਹੋਇਆ ਆ, ਇਹ ਕਿੱਦਾਂ ਹੋ ਸਕਦਾ ਵੀ ਤੁਸੀਂ ਅਲੀਗਲ ਬੰਦੇ ਉਸ ਕੰਟਰੀ ਚ ਭੇਜੋ, ਮੁੜ ਕੇ ਇਹਨਾਂ ਨੂੰ ਦੁਬਾਰਾ ਵਾਪਸ ਨਾ ਲਓ? ਹਾਂਜੀ, ਇਹ ਬੜੀ ਰਿਡਿਕੁਲਸ ਜੀ ਗੱਲ ਹੈ. ਇਹ ਅੱਜ ਕੱਲ ਦਾ ਇਹ ਜਿਹੜਾ ਨਾ ਲਿਬਰਲਿਜ਼ਮ ਦਾ ਬਹੁਤ ਇੱਕ ਐਕਸਟ੍ਰੀਮ ਫਨਾਮਨਾ ਜਿਹੜਾ ਉਹ ਚੱਲ ਰਿਹਾ. ਨਹੀਂ ਤੇ ਜੇ ਵਾਪਸ ਜਾਓ 25-30 ਸਾਲ ਬਾਅਦ ਇਹੋ ਜਿਹੀ ਗੱਲ ਸੁਣ ਕੇ ਹੀ ਅਗਲੇ ਅਲੀਗਲ ਆਉਂਦੇ ਆ, ਉਹ ਕਹਿੰਦੇ ਸਾਡਾ ਜ਼ਿਆਦਾ ਹੱਕ ਹੈ ਇਸ ਮੁਲਕ ਤੇ ਤੁਹਾਡੇ ਨਾਲ. ਹਾਂਜੀ, ਇਹ ਹਿਊਮਨ ਨੇਚਰ ਜ਼ਰੂਰ ਹੈ ਕਿ ਬੰਦਾ ਕਦੀ ਵੀ ਕਿਤੇ ਵੀ ਜਾ ਕੇ ਰਹਿ ਸਕਦਾ ਸੀ, ਇਹਦੇ ਚ ਕੋਈ ਸ਼ੱਕ ਨਹੀਂ. ਔਰ ਹਰ ਇੱਕ ਕੰਟਰੀ ਜਿਹੜੀ ਆ ਉਹਨੂੰ ਕੰਪੈਸ਼ਨਟ ਬੇਸ ਦੇ ਉੱਤੇ ਜਿਹੜੀ ਅਜ਼ਾਇਲਮ ਵੀ ਦਿੰਦੇ ਆ ਤੇ ਸਟੇ ਵੀ ਦਿੰਦੇ ਆ, ਪਰ ਕਿਸ ਹੱਦ ਤੱਕ ਉਸ ਬੰਦੇ ਨੂੰ ਸਾਂਭ ਸਕਦੇ ਆ? ਹਾਂਜੀ, ਇੱਥੇ ਆ ਕੇ ਫਿਰ ਜਿਹੜੀ ਆ ਕੇ ਬੈਲੈਂਸ ਖਰਾਬ ਹੋ ਜਾਂਦਾ ਨਾ. ਤੇ ਬਾਕੀ ਜਿਹੜੀ ਇਕਾਨਮੀ ਦੀ ਗੱਲ ਆ ਇੱਥੇ, ਇਹ ਤਾਂ ਹਮੇਸ਼ਾ ਜਿਹੜੀ ਅਮਰੀਕਾ ਦੀ ਇਕਾਨਮੀ ਦੇ ਉੱਤੇ ਡਿਪੈਂਡ ਕਰਦੀ ਆ, ਔਰ ਜੇ ਉੱਥੇ ਇਕਾਨਮੀ ਖਰਾਬ ਹੁੰਦੀ ਸਾਡੀ ਇਕਾਨਮੀ ਖਰਾਬ ਹੋਣੀ ਹੈ. ਜੇ ਉੱਥੇ ਦੀ ਇਕਾਨਮੀ ਜਿਹੜੀ ਆ ਉੱਤੇ ਜਾਂਦੀ ਆ ਤੇ ਰਾਮ ਚੀਜ਼ ਸਾਡੇ ਕੋਲ ਵੇਚਣ ਵਾਸਤੇ ਵਾਧੂ ਆ, ਤੇ ਜਿਹੜੀ ਸਾਡੀ ਇਕਾਨਮੀ ਵੀ ਉੱਤੇ ਜਾਏਗੀ. ਪਰ ਅਜੇ ਤੱਕ ਕਿਸੇ ਦਾ ਲੱਗਦਾ ਨੀ ਵਿਚਾਰ ਕੋਈ ਕਿ ਇਸ ਕੰਟਰੀ ਦਾ ਕੋਈ ਫਾਇਦਾ ਕੀਤਾ ਜਾਏ ਬਜਾਏ ਇਲੈਕਸ਼ਨ ਜਿੱਤਣ ਤੋਂ, ਝੂਠ ਬੋਲਣ ਤੋਂ, ਝੂਠੀਆਂ ਕਮਰਸ਼ਲਾਂ ਜਿਹੜੀਆਂ ਆ ਟੀਵੀ ਰੇਡੀਓ ਤੇ ਦੇਣ ਤੋਂ ਸਵਾਈ. ਇਹਨਾਂ ਕੋਲ ਅਜੇ ਪੱਖ ਨੀ ਹੈਗਾ, ਕੋਈ ਲੀਡਰਸ਼ਿਪ ਨੀ, ਕੋਈ ਅਕਲ ਨੀ, ਕੋਈ ਗੱਲ ਨੀ, ਕੋਈ ਬਾਤ ਨੀ. ਇਹਦਾ ਰਿਜ਼ਲਟ ਹੀ ਇਹ ਆ ਕਿ ਜਿਹੜੇ ਸਾਡੇ ਹਾਲਾਤ ਬਣੇ ਹੋਏ ਆ, ਕਹਿਣ ਦੀ ਲੋੜ ਹੀ ਨੀ ਹੈਗੀ. ਜੇ ਹਾਲਾਤ ਨੂੰ ਆਪਾਂ ਬੈਕ ਇੰਜੀਨੀਅਰ ਕਰੀਏ ਤੇ ਪਤਾ ਲੱਗਦਾ ਵੀ ਜਿਹੜੀ ਇਨਕੰਪੀਟੈਂਸੀ ਸੀ ਉਹਦਾ ਰਾਜ ਸੀ ਹੁਣ ਤੱਕ. ਹਾਂਜੀ,
ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ.
ਆਸ ਤੇ ਬੰਦਾ ਜਾਂਦਾ, ਆਸ ਹੈਗੀ ਆ ਸਭ ਕੁਝ ਠੀਕ ਹੋ ਜੂ. ਬਰਾਦ ਜੀ, ਥੈਂਕ ਯੂ ਤੁਹਾਡੇ ਨਾਲ.
ਮਿਹਰਬਾਨੀ ਜੀ, ਧੰਨਵਾਦ ਧੰਨਵਾਦ ਜੀ. ਬਸ 2-3 ਮਿੰਟ ਰਹਿ ਗਏ ਜੀ. ਮੈਂ ਇੱਕ ਹੋਰ ਖਬਰ ਸਾਂਝੀ ਕਰਨੀ ਸੀ ਬਈ ਦੁਨੀਆਂ ਦੇ ਵਿੱਚ ਨਾ ਅੱਜ ਕੱਲ ਪਤਾ ਹੀ ਨਹੀਂ ਲੱਗਦਾ ਕੀ ਹੋ ਰਿਹਾ. ਇੱਕ ਤੁਸੀਂ ਆ ਖਬਰਾਂ ਪੜੀਆਂ ਹੋਣੀਆਂ, ਡੀਪ ਸੀਕ ਨਾਂ ਦੀ ਨਾ ਇਹਨੂੰ ਤੁਸੀਂ ਐਪ ਕਹਿ ਲੋ, ਇਹਦੇ ਇੰਟਰੋਡਿਊਸ ਹੋਣ ਨਾਲ ਇਹ ਚਾਈਨੀਜ਼ ਐਪ ਆ ਜਿਹੜੀ AI ਚੱਲਦੀ ਹੈ ਨਾ, ਆਰਟੀਫਿਸ਼ਲ ਇੰਟੈਲੀਜੈਂਸ, ਨਾਟ ਐਪ, ਆਰਟੀਫਿਸ਼ਲ ਇੰਟੈਲੀਜੈਂਸ ਉਹਦੀ ਫਾਰਮ ਹੈਗੀ ਆ. ਤੇ 1/3 ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਦੇ ਜਿਹੜੇ ਸ਼ੇਅਰ ਆ ਇਹਦੇ ਕਰਕੇ ਉਹ ਡਾਊਨ ਆ ਗਿਆ. ਮਾੜੀ ਜੀ ਖਬਰ ਤੁਸੀਂ ਸਰਚ ਕਰਕੇ ਦੇਖਿਓ, ਡੀਪ ਸੀਕ, ਕੋਈ ਨੌਜਵਾਨ ਮੁੰਡਾ ਚਾਈਨੀਜ਼ ਇਹਨੇ ਬਣਾਈਆ ਤੇ ਇਹਨੇ ਟਰੰਪ ਸਾਹਿਬ ਕਹਿ ਰਹੇ ਸੀ ਇਕਾਨਮੀ ਸਟਰੋਂਗ ਕਰਨੀ, ਇੱਕੋ ਝਟਕੇ ਦੇ ਨਾਲ 1/3 ਜਿਹੜੀ ਸ਼ੇਅਰ ਮਾਰਕੀਟ ਆ ਇਹਨਾਂ ਦੀ ਉਹ ਥੱਲੇ ਆ ਗਿਆ. ਅੱਜ ਕੱਲ ਪਤਾ ਨੀ ਲੱਗਦਾ ਦੁਨੀਆ ਲੈਵਲ ਤੇ ਨਵੀਂ ਟੈਕਨੋਲੋਜੀ ਦਾ ਜ਼ਮਾਨਾ, ਆਰਟੀਫਿਸ਼ਲ ਇੰਟੈਲੀਜੈਂਸ ਦਾ ਜ਼ਮਾਨਾ ਕੀ ਹੋ ਰਿਹਾ। ਮੇਰੀ ਗੱਲ ਤਾਂ ਸਿਰਫ ਇੰਨੀ ਸੀ ਜੀ ਵੀ ਕਈ ਵਾਰੀ ਕਾਨੂੰਨ ਜਿਹੜਾ ਹੁੰਦਾ ਨਾ ਕਿਸੇ ਦੇ ਫਾਇਦੇ ਲਈ ਬਣਾਇਆ ਹੁੰਦਾ ਤੇ ਜੇ ਕੋਈ ਉਹਨੂੰ ਮਿਸਯੂਜ਼ ਕਰਨ ਲੱਗ ਜੇ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਕਾਨੂੰਨ ਨਹੀਂ ਬਦਲਦੇ। ਫਾਰ ਐਗਜ਼ਾਮਪਲ ਕਾਨੂੰਨ ਬਣਿਆ ਹੋਇਆ ਵੀ ਜੇ ਹੁਣ ਇੱਥੇ ਕੋਈ ਬੰਦਾ ਪੱਕਾ ਜਾਂ ਕੋਈ ਔਰਤ ਪੱਕੀ ਆ, ਮੁੰਡਾ ਜਾਂ ਕੁੜੀ ਪੱਕੀ ਆ, ਉਹ ਕਿਸੇ ਹੋਰ ਦੇਸ਼ ਚੋਂ ਜਾਂ ਬੈਕ ਹੋਮ ਚੋਂ ਕਿਸੇ ਨਾਲ ਵਿਆਹ ਕਰਾ ਕੇ ਆ ਜਾਂਦਾ, ਸਪਾਊਸਰ ਸਪਾਊਸ ਆ ਜਿਹੜਾ ਉਹਨੂੰ ਵੀ ਹੌਲੀ ਹੌਲੀ ਸਿਟੀਜ਼ਨਸ਼ਿਪ ਮਿਲ ਜਾਂਦੀ, ਪਤਾ ਨਾ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸ ਮਿਲ ਜਾਂਦੀ ਆ ਉਹਨੂੰ। ਹੁਣ ਇਹ ਕਹਿ ਲਓ ਜੀ ਕਾਨੂੰਨ ਬਣਿਆ ਹੋਇਆ। ਅੱਛਾ ਹੁਣ ਜੇ ਕੋਈ ਜਾਲੀ ਕੋਈ ਪਿਓ ਆਪਦੀ ਕੁੜੀ ਨਾਲ ਵਿਆਹ ਕਰਾ ਕੇ ਆ ਜੇ, ਭਰਾ ਭੈਣ ਆਪਦੇ ਭਰਾ ਨਾਲ ਵਿਆਹ ਕਰਾ ਕੇ ਆ ਜੇ, ਆ ਕੇ ਤੇ ਜਾਲੀ ਤਰੀਕੇ ਨਾਲ ਉਹ ਇੱਥੇ ਸਿਟੀਜ਼ਨਸ਼ਿਪ ਲੈ ਲੈਣ, ਇਟ ਡਜ਼ਨਟ ਮੀਨ ਕਿ ਉਹ ਕਾਨੂੰਨ ਗਲਤ ਸੀ, ਕਾਨੂੰਨ ਬਦਲ ਦਿਓ। ਫਿਰ ਤੁਸੀਂ ਸਿੱਧਾ ਕਹੋ ਵੀ ਐਨੇ ਆਹ ਗਲਤ ਕੀਤਾ, ਕਾਨੂੰਨ ਤਾਂ ਠੀਕ ਸੀ। ਮੇਰੇ ਕਹਿਣ ਦਾ ਮਤਲਬ ਇੰਨਾ ਹੀ ਸੀਗਾ ਬਈ ਜੇ ਹੁਣ ਬਰਥ ਰਾਈਟ ਸਿਟੀਜ਼ਨਸ਼ਿਪ ਹੈਗੀ ਆ, ਕੋਈ ਬੱਚਾ ਪੈਦਾ ਹੋ ਜਾਂਦਾ ਉੱਥੇ ਤੇ ਉਹਨੂੰ ਸਿਟੀਜ਼ਨਸ਼ਿਪ ਦੇ ਦਿੱਤੀ ਜਾਂਦੀ ਆ, ਉਹਦੇ ਤੇ ਕਿੰਤੂ ਪ੍ਰੰਤੂ ਨਾ ਕਰੋ। ਜਿਹੜਿਆਂ ਨੇ ਜਿਹੜੇ ਧੱਕੇ ਨਾਲ ਆ ਕੇ ਜਦੋਂ ਪ੍ਰੈਗਨੈਂਸੀ ਹੁੰਦੀ ਹੈ 4-5 ਮਹੀਨੇ ਦੀ ਤੇ ਤੁਸੀਂ ਆ ਕੇ ਉਸ ਦੇਸ਼ ਚ ਬੱਚੇ ਨੂੰ ਜਨਮ ਦੇ ਦਿਓ, ਉਹ ਮਾਂ ਪਿਓ ਗਲਤ ਹੁੰਦੇ ਆ, ਨਾ ਕਿ ਕਾਨੂੰਨ ਗਲਤ। ਇਹ ਨਹੀਂ ਵੀ ਕਾਨੂੰਨ ਹੀ ਬਦਲ ਦਿਓ, ਕਾਨੂੰਨ ਬਦਲਿਆ ਹੋਇਆ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਸ ਖੜੀਆਂ ਕਰ ਸਕਦਾ, ਜਿਵੇਂ ਵੀਰ ਜੀ ਦੱਸ ਕੇ ਗਏ ਨੇ ਵੀ ਉਹ ਐਡੀ ਛੇਤੀ ਬਦਲਿਆ ਵੀ ਨਹੀਂ ਜਾ ਸਕਦਾ, ਪਰ ਉਹਦਾ ਉਹਨੂੰ ਖਾਮ ਖਾ ਪ੍ਰਚਾਰ ਹੀ ਕਰੀ ਜਾਣਾ ਉਹ ਵੀ ਗਲਤ ਹੁੰਦਾ। ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ।
ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਦੋਸਤੋ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਹਰਪ੍ਰੀਤ ਮੰਡ ਜੀ ਸਪਾਂਸਰ ਕਰਦੇ ਸੀ ਜੀ। ਇਹ ਹਰਪ੍ਰੀਤ ਮੰਡ ਨਾ ਇਹ ਟੈਕਨੀਸ਼ੀਅਨ ਨੇ ਜੀ, HVAC ਟੈਕਨੀਸ਼ੀਅਨ, ਜਿਹੜੇ ਟੈਕਨੀਸ਼ੀਅਨ AC ਐਂਡ ਫਰਨੈਸ ਠੀਕ ਕਰਦੇ ਆ। ਜਦੋਂ ਕੋਈ ਪ੍ਰੋਬਲਮ ਤੁਹਾਡੀ ਹੀਟ ਦੀ ਆ ਗਈ ਜਾਂ AC ਦੀ, ਅੱਜ ਕੱਲ੍ਹ ਠੰਡ ਦਾ ਮੌਕਾ, ਆਪਾਂ ਨੂੰ ਫਰਨੈਸ ਦੀ ਪ੍ਰੋਬਲਮ ਆ ਜਾਂਦੀ, ਹੀਟ ਬੰਦ ਹੋ ਜਾਂਦੀ ਹੈ। ਕਈ ਵਾਰੀ ਆਪਾਂ ਫੋਨ ਕਰਦੇ ਹਾਂ, ਉਹ ਟੈਕਨੀਸ਼ੀਅਨ ਬਹੁਤ ਬਿਜ਼ੀ ਨੇ ਜੀ ਸਾਰੇ, ਉਹ ਕਹਿੰਦੇ ਕੱਲ੍ਹ ਨੂੰ ਆਵਾਂਗੇ, ਉਦੋਂ ਤਾਈਂ ਤਾਂ ਅਸੀਂ ਆਪ ਫਰੀਜ਼ ਹੋਣ ਵਾਲੇ ਹੋ ਜਾਂਦੇ ਹਾਂ। ਪਰ ਇਹਨਾਂ ਕੋਲ ਜੀ ਟੈਕਨੀਸ਼ੀਅਨ ਦੀ ਟੀਮ ਆ, ਜਦੋਂ ਵੀ ਤੁਸੀਂ ਕਾਲ ਕਰੋਗੇ ਨਾਲ ਹੀ ਇਹਨਾਂ ਨੇ ਆਪਣਾ ਟੈਕਨੀਸ਼ੀਅਨ ਆ ਜਿਹੜਾ ਡਿਸਪੈਚ ਕਰ ਦੇਣਾ, ਤੁਹਾਡੀ ਪ੍ਰੋਬਲਮ ਆ ਜਿਹੜੀ ਉਹ ਹੀਟ ਵਾਲੀ ਉਹ ਹੱਲ ਕਰ ਦੇਣੀ, ਫਰਨੈਸ ਠੀਕ ਕਰ ਜਾਣੀ ਹੈ। ਨਾਲ ਦੀ ਨਾਲ ਤੁਹਾਨੂੰ ਪ੍ਰੀਵੈਂਟਿਵ ਮੇਨਟੇਨੈਂਸ ਦੇ ਢੰਗ ਤਰੀਕੇ ਵੀ ਦੱਸ ਕੇ ਜਾਣਗੇ ਤਾਂ ਕਿ ਇਹ ਜੀ ਪ੍ਰੋਬਲਮ ਦੁਬਾਰਾ ਨਾ ਆਵੇ। ਨੰਬਰ ਇਹਨਾਂ ਦਾ 647-218-1000 CRS ਏਅਰ ਸਿਸਟਮਸ 647-218-1000 6472181000 ਨੰਬਰ ਹੈ ਜੀ 647-218-1000। ਫਰਨੈਸ ਵਗੈਰਾ ਹੀਟ ਆਉਣੀ ਬੰਦ ਹੋ ਗਈ ਹੈ ਤੇ ਇਹਨਾਂ ਨਾਲ ਤੁਸੀਂ ਤਾਲਮੇਲ ਕਰ ਲਿਓ। ਲਓ ਜੀ ਕਾਫੀ ਸਾਰੀਆਂ ਪ੍ਰਾਪਰਟੀਜ਼ ਮਾਰਕੀਟ ਦੇ ਵਿੱਚ ਹੈਗੀਆਂ ਨੇ, ਜੇ ਤੁਸੀਂ ਲੱਭ ਰਹੇ ਹੋ, ਜੇ ਤਾਂ ਤੁਸੀਂ ਆਪਦੇ ਘਰੇ ਖੁਸ਼ ਹੋ, ਬਹੁਤ ਵਧੀਆ ਗੱਲ ਜੀ। ਇੰਟਰਸਟ ਰੇਟ ਵੀ ਘਟਿਆ ਅੱਜ ਤੁਹਾਨੂੰ ਪਤਾ ਹੁਣ, ਤੇ ਜੇ ਤੁਸੀਂ ਲੱਭ ਹੀ ਰਹੇ ਹੋ ਤੇ ਪਾਵਰ ਆਫ ਸੇਲ ਤੇ ਕੁਝ ਪ੍ਰਾਪਰਟੀਜ਼ ਹੈਗੀਆਂ, ਟਾਊਨ ਹਾਊਸ, ਸੈਮੀ ਡਿਟੈਚ, ਡਿਟੈਚ ਘਰ, ਤੇ ਕੋਸ਼ਿਸ਼ ਕਰੋ ਜਿਹੜੇ ਫਸਟ ਟਾਈਮ ਬਾਇਰ ਹੁੰਦੇ ਆ ਲੀਗਲ ਬੇਸਮੈਂਟ ਵਾਲਾ ਘਰ ਲਓ। ਨਹੀਂ ਤਾਂ ਅੱਜ ਕੱਲ੍ਹ ਸਿਟੀ ਵਾਲੇ ਨਵੇਂ ਆਫੀਸਰ ਭਰਤੀ ਕੀਤੇ ਨੇ, ਰੋਜ਼ ਚੈੱਕ ਕਰਦੇ ਨੇ, 40-50 ਹਜ਼ਾਰ ਦਾ ਜੁਰਮਾਨਾ ਹੋ ਜਾਊਗਾ। ਅੱਛਾ ਫਿਰ ਦੂਜੀ ਗੱਲ ਕੀ ਹੁੰਦੀ ਹੈ, ਜਿਹੜਾ ਸੈਲਰ ਹੁੰਦਾ ਉਹਦੀ ਬੇਸਮੈਂਟ ਜੇ ਫਿਨਿਸ਼ਡ ਹੋਵੇ ਨਾ, ਉਹ ਬੇਸਮੈਂਟ ਦੇ ਪੈਸੇ ਵੀ ਆਰਡਰ ਲੈ ਲੈਂਦੇ। ਜੇ ਕੋਈ ਘਰ 9.5 ਲੱਖ ਦਾ ਕਹਿਣਗੇ ਜੀ ਫਿਨਿਸ਼ਡ ਬੇਸਮੈਂਟ ਆ ਵਿਦ ਸੈਪਰੇਟ ਐਂਟਰੈਂਸ ਤਾਂ 1,000,000 ਦਾ ਵੇਚਣਾ, ਤੇ ਦੂਜੇ ਪਾਸੇ ਜਦੋਂ ਤੁਹਾਨੂੰ ਫੜ ਲੈਂਦੇ ਆ ਬਈ ਟੈਨਟ ਨਹੀਂ ਬਿਠਾ ਸਕਦੇ, ਤੁਹਾਨੂੰ 50-60 ਹਜ਼ਾਰ ਹੋਰ ਲਾਉਣਾ ਪੈਂਦਾ। ਇਸ ਕਰਕੇ ਪਹਿਲਾਂ ਹੀ ਲੀਗਲ ਬੇਸਮੈਂਟ ਵਾਲਾ ਘਰ ਲਓ। ਕਾਫੀ ਸਾਰੀਆਂ ਪ੍ਰਾਪਰਟੀਜ਼ ਅਵੇਲੇਬਲ ਨੇ, ਜਿਵੇਂ ਮੈਂ ਦੱਸਿਆ ਪਾਵਰ ਆਫ ਸੇਲ ਤੇ ਵੀ ਅਵੇਲੇਬਲ ਨੇ, ਵੈਸੇ ਵੀ ਕਈ ਡੈਸਪਰੇਟ ਸੈਲਰਸ ਨੇ ਆਫ ਦਾ ਮਾਰਕੀਟ ਪ੍ਰਾਪਰਟੀਜ਼ ਹੈਗੀਆਂ ਨੇ। ਤਾਲਮੇਲ ਕਰ ਲਿਓ। ਰਾਣਾ ਜੀ ਦਾ ਨੰਬਰ 905-915-84-84, ਮੇਰਾ ਨੰਬਰ 6 4 7 3 0 0 8 4 3 6 6 47 347 3 6 ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
Truck ka ghoomta bhaiya Canada ki maishat ki tarakki ka zamin. Aapka truck sadkon par raaj kare aur Canada ki maishat tarakki ki raah par gamzan rahe. Truck manual ya phir automatic, truck ki behtareen service ke liye Quick Truck Lube. Throughout Ontario, no appointment needed. Drive-through facility, one-stop shop. Up Tisri location, exit 579 from Highway 401. In Napanee, Quick Truck Lube, 519-622-0660. QuickTruckLube.com.
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
कोई बात सादा सी है, हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर क